ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਹ ਜਹ ਭਿਖਾ ਤਹ ਹਾਜੂਰ ਦੂਰ ਕਤਹੋਂ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਜਹ ਜਹ ਭਿਖਾ ਤਹਿ ਹਾਜੂਰ ਦੂਰ ਕਤਹੋਂ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਏਕ ਊਤ ਨਹੀਂ ਵਿਛੁੜਾ ਸੋ ਸੰਗੀ ਬਣੀਆ ਬਿਨਸ ਜਾਏ ਜੋ ਨਿਮਖ ਮਹ ਸੋ ਅਲਪ ਸੁਖ ਭਨੀਆ ਰਹਾਉ ਪ੍ਰਤ ਪਲ ਆਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਆਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ ਜਪ ਜਪ ਕਰਹਿ ਆਨੰਦ ਜਾਨ ਆਚਰਜ ਆਨੂਪ ਸਾਮਕ ਦਿਹੋ ਦਇਆਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਭਗ ਸਾਦਾ ਸਾਮਤ ਦਿਹੋ ਦਇਆਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਭਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੇ ਸੈਭੰ ਗੁਰ ਪ੍ਰਸਾਦ। ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਨ ਜੋਗ ਦਇਆ ਦੇ ਦੀਨਾਨਾਥ ਮਾਇਆ ਕਰੋ। ਸਰੀਰ ਸਵਸਥ ਖੀਣ ਸਵੈ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਹੁਕਮਨਾਮਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਭਾਵੇਂ ਅੱਖਰ ਬੜੇ ਸਾਦੇ ਨੇ, ਭਾਸ਼ਾ ਬੜੀ ਸਾਦੀ ਵਰਤੀ ਹੈ ਮੇਰੇ ਪਾਤਸ਼ਾਹ ਨੇ, ਪਰ ਧਰਮ ਦੀ ਜੋ ਸ਼ਿਖਰ ਦੀ ਵਿਚਾਰ ਹੈ, ਜਿਸ ਤੋਂ ਅੱਗੇ ਕੋਈ ਹੋਰ ਨਹੀਂ, ਉਸ ਵਿਚਾਰ ਨੂੰ ਇਸ ਦੇ 'ਚ ਪੇਸ਼ ਕੀਤਾ। ਧਰਮ ਦੀ ਜੋ ਸ਼ਿਖਰ ਦੀ ਅਵਸਥਾ ਹੈ ਉਹ ਇਸ ਦੇ ਵਿੱਚ ਬਿਆਨ ਕੀਤੀ ਹੈ। ਪਹਿਲੀ ਪੰਕਤੀ, ਜੈ ਜੈ ਵੇਖੋ ਤੈ ਹਜੂਰ, ਦੂਰ ਕਥੋ ਨਾ ਜਾਈ, ਰਵਰਿਆ ਸਰਬਤਰ ਮੈਂ ਮਨ ਸਦਾ ਦਿਆਈ। ਇਹਨੂੰ ਕਹਿੰਦੇ ਨੇ ਬ੍ਰਹਮ ਦ੍ਰਿਸ਼ਟੀ। ਬ੍ਰਹਮ ਗਿਆਨੀ ਕੋਲ ਬ੍ਰਹਮ ਦ੍ਰਿਸ਼ਟੀ ਆਉਂਦੀ ਹੈ, ਬ੍ਰਹਮ ਦੀ ਸੇ ਬ੍ਰਹਮ ਸੁਣੀ ਹੈ। ਉਹਨੂੰ ਫਿਰ ਹਰ ਪਾਸੇ ਬ੍ਰਹਮ ਦਿਖਾਈ ਦਿੰਦਾ ਹੈ, ਜੋ ਸੁਣਾਈ ਦਿੰਦਾ ਹੈ ਉਹ ਵੀ ਬ੍ਰਹਮ, ਜੋ ਦਿਖਾਈ ਦਿੰਦਾ ਹੈ ਉਹ ਵੀ ਬ੍ਰਹਮ। ਜਿਸ ਦੀ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਜਾਏ ਬ੍ਰਹਮ ਦ੍ਰਿਸ਼ਟੀ, ਸਮਝ ਲਓ ਬ੍ਰਹਮ ਗਿਆਨੀ। ਇਹ ਸ਼ਿਖਰ ਦੀ ਅਵਸਥਾ ਦਾ ਜ਼ਿਕਰ ਹੈ। ਇਸ ਸੰਬੰਧ ਵਿੱਚ ਮੈਂ ਪਹਿਲੇ ਬੋਲ ਤੁਹਾਡੇ ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਦਾ ਬੋਲ ਰੱਖਾਂ। ਉਹ ਕਹਿੰਦੇ ਨੇ ਬ੍ਰਾਹਮਣ ਮੁਸਤਾਕ ਕੇ ਬੁੱਤ, ਜ਼ਾਹਿਦ ਫਿਦਾਏ ਹਾਨਕਾ। ਬ੍ਰਾਹਮਣ ਦੇ ਲਈ, ਇੱਕ ਕਰਮ ਕਾਂਡੀ ਦੇ ਲਈ ਕੇਵਲ ਬ੍ਰਹਮ ਮੰਦਰ ਦੇ ਚ ਹੈ, ਮੰਦਰ ਦੇ ਚ ਉਹ ਬ੍ਰਹਮ ਦੇਖਣ ਵਾਸਤੇ ਮੰਦਰ ਦੇ ਚ ਜਾਂਦਾ ਹੈ, ਉਹ ਭਗਵਾਨ ਵੇਖਣ ਵਾਸਤੇ ਮੰਦਰ ਦੇ ਚ ਜਾਂਦਾ ਹੈ। ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ। ਅਤੇ ਜਿਹੜਾ ਜ਼ਾਹਿਦ ਹੈ ਉਹ ਖੁਦਾ ਦੇ ਦਰਸ਼ਨ ਲਈ ਖਾਨਕਾ ਮਸਜਿਦ ਦੇ ਜਾਂਦਾ, ਉਸੇ ਨੂੰ ਇਹ ਖਾਨਾ ਖੁਦਾ ਕਹਿੰਦਾ। ਇੱਕ ਦਾ ਖੁਦਾ ਮਸਜਿਦ ਦੇ 'ਚ ਹੈ, ਇੱਕ ਦਾ ਭਗਵਾਨ ਮੰਦਰ ਦੇ 'ਚ ਹੈ। ਇੱਕ ਨੂੰ ਮਸਜਿਦ ਨਾਲ ਨਫ਼ਰਤ, ਇੱਕ ਨੂੰ ਮੰਦਰ ਨਾਲ ਨਫ਼ਰਤ। ਇਸ ਵਾਸਤੇ ਸਾਰੀ ਦੁਨੀਆ ਦੇ 'ਚ ਇਬਾਦਤ ਗਾਹਾਂ ਟੁੱਟਦੀਆਂ ਰਹੀਆਂ ਨੇ ਔਰ ਉਹਨਾਂ ਦੀ ਬੇਹੁਰਮਤੀ ਹੁੰਦੀ ਰਹੀ ਹੈ। ਭਾਈ ਸਾਹਿਬ ਭਾਈ ਨੰਦ ਲਾਲ, ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਹਾਨਕਾ, ਹਰ ਕੁਜਾ ਜਾਮੇ ਮੁਹੱਬਤ ਦੀ ਦੈਮ ਸਰਸ਼ਾਰਾ। ਮੈਂ ਤੇ ਪਿਆਰ ਦਾ ਜਾਮ, ਪਿਆਰ ਦਾ ਭਰਿਆ ਆ ਪਿਆਲਾ, ਹਰ ਪਾਸੇ ਦੇਖਦਾ ਅਤੇ ਪੀ ਲੈਂਦਾ। ਹਰ ਕੁਜਾ ਕਿਧਰੇ ਵੀ, ਕਿਸੇ ਨੂੰ ਪਾਤਸ਼ਾਹ ਬਿਆਨ ਪਏ ਕਰਦੇ ਨੇ, ਜੈ ਜੈ ਵੇਖੋ ਜਿੱਥੇ ਤੱਕ ਦ੍ਰਿਸ਼ਟੀ ਜਾਂਦੀ ਹੈ, ਹਰ ਕੁਜਾ ਜਾਮੇ ਮੁਹੱਬਤ। ਅਗਰ ਕੋਈ ਮੁਸਲਮਾਨ ਨਮਾਜ਼ ਦੇ ਮਾਰਗ 'ਤੇ ਚੱਲਿਆ, ਉਹਦੀ ਅਗਰ ਬ੍ਰਹਮ ਦ੍ਰਿਸ਼ਟੀ ਬਣ ਗਈ, ਤਾਂ ਬ੍ਰਹਮ ਦ੍ਰਿਸ਼ਟੀ ਸਮ ਦ੍ਰਿਸ਼ਟੀ ਆਉਂਦੀ ਹੈ। ਸਮ ਸ਼ਬਦ ਸੰਸਕ੍ਰਿਤ ਦਾ ਹੈ ਬਰਾਬਰ, ਅਤੇ ਸਮ ਸ਼ਬਦ ਹੀ ਇੰਗਲਿਸ਼ ਦੇ 'ਚ ਹੈ ਬਰਾਬਰ, ਸਮ ਬਰਾਬਰ। ਬ੍ਰਹਮ ਦ੍ਰਿਸ਼ਟੀ ਸਮ ਦ੍ਰਿਸ਼ਟੀ ਹੈ, ਸਮ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਯਹੂਦੀ, ਪਾਰਸੀ, ਜੈਨੀ, ਬੋਧੀ ਹੈ, ਜਿਤਨੇ ਚਿਰ ਤੱਕ ਬ੍ਰਹਮ ਦ੍ਰਿਸ਼ਟੀ ਨਹੀਂ ਬਣੀ ਉਹਦੀ ਦ੍ਰਿਸ਼ਟੀ ਨਿਰਮਲ ਨਹੀਂ ਹੈ। ਜਿਤਨੇ ਚਿਰ ਤੱਕ ਬ੍ਰਹਮ ਗਿਆਨ ਨਹੀਂ ਮਿਲਿਆ ਉਤਨੇ ਚਿਰ ਤੱਕ ਇਹਦੇ ਕੋਲ ਪਰਮਾਤਮਾ ਦਾ ਗਿਆਨ ਵੀ ਨਹੀਂ ਹੈ। ਸਿਰਫ ਅਖਰੀ ਗੱਲਾਂ ਆਉਣਗੀਆਂ, ਸਿਰਫ ਅਖਰੀ। ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ। ਮੁਸਲਮਾਨ ਨੂੰ ਖੁਦਾ ਵੇਖਣਾ ਮਸਜਿਦ ਜਾਂਦਾ, ਔਰ ਬ੍ਰਾਹਮਣ ਨੂੰ ਭਗਵਾਨ ਵੇਖਣਾ ਮੰਦਰ ਜਾਂਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹ ਮੰਦਰ ਨਾ ਜਾਵੇ, ਇਸ ਤਰ੍ਹਾਂ ਮੈਂ ਨਹੀਂ ਕਹਿ ਰਿਹਾ ਕਿ ਉਹ ਮਸਜਿਦ ਨਾ ਜਾਵੇ, ਪਰ ਖੁਦਾ ਕੇਵਲ ਮਸਜਿਦ ਦੇ ਚ ਹੈ, ਹੋਰ ਕਿਧਰੇ ਨਹੀਂ। ਇਹ ਕਿਸੇ ਮਨੁੱਖ ਦੀ ਦ੍ਰਿਸ਼ਟੀ ਹੋ ਸਕਦੀ ਹੈ, ਬ੍ਰਹਮ ਦ੍ਰਿਸ਼ਟੀ ਨਹੀਂ ਹੈ। ਕਿਸੇ ਅਗਿਆਨੀ ਦੀ ਦ੍ਰਿਸ਼ਟੀ ਹੋ ਸਕਦੀ ਹੈ, ਗਿਆਨੀ ਦੀ ਨਹੀਂ। ਇਹ ਮਤਲਬ ਨਹੀਂ ਕਿ ਮੰਦਰ ਦੇ ਚ ਨਾ ਜਾਵੇ, ਪਰ ਭਗਵਾਨ ਕੇਵਲ ਮੰਦਰ ਦੇ ਚ ਹੈ। ਇਹ ਬ੍ਰਹਮ ਦ੍ਰਿਸ਼ਟੀ ਨਹੀਂ, ਇਹ ਉਸ ਬ੍ਰਾਹਮਣ ਦੀ ਦ੍ਰਿਸ਼ਟੀ ਹੋਵੇ। ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ, ਹਰ ਕੁਜਾ ਜਾਂ ਮੈਂ ਮੁਹੱਬਤ ਦੀਦੈਮ ਸਰਸ਼ਾਰ ਅਸਤ। ਜਿਸ ਦੀਦਾ, ਜਿਸ ਦ੍ਰਿਸ਼ਟੀ ਦਾ ਨੰਦ ਲਾਲ ਕਹਿੰਦੇ ਨੇ, ਮੇਰੇ ਲਈ ਤੇ ਸਾਰਾ ਬ੍ਰਹਿਮੰਡ ਹਰੀ ਮੰਦਰ ਬਣ ਗਿਆ। ਖੁਦਾ ਦਾ ਘਰ, ਭਗਵਾਨ ਦਾ ਘਰ। ਜਿੰਨੇ ਚਿਰ ਤੱਕ ਸਾਰਾ ਸੰਸਾਰ ਨਿਰੰਕਾਰ ਦਾ ਘਰ ਨਹੀਂ ਬਣਿਆ, ਇਹ ਮਨੁੱਖ ਬ੍ਰਹਮ ਗਿਆਨੀ ਨਹੀਂ ਹੈ, ਇਹਦੇ ਕੋਲ ਬ੍ਰਹਮ ਦ੍ਰਿਸ਼ਟੀ ਨਹੀਂ, ਕਿਉਂ ਇਹਦੇ ਕੋਲ ਸਮ ਦ੍ਰਿਸ਼ਟੀ ਨਹੀਂ ਹੈ। ਇਹਨੂੰ ਮੈਂ ਕੁਛ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਰਾਹੀਂ ਵੀ ਸਪਸ਼ਟ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਅੱਜ ਤੱਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਗਤ ਵਿੱਚ ਕਿਸੇ ਹੋਰ ਰੂਪ ਵਿੱਚ ਪੇਸ਼ ਕੀਤਾ ਗਿਆ, ਅਤੇ ਸੰਸਾਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਸੇ ਹੋਰ ਰੂਪ ਵਿੱਚ ਵੇਖਿਆ ਅਤੇ ਸਮਝਿਆ। ਉਹਨਾਂ ਦੇ ਬੋਲ ਰੱਖਣ ਤੋਂ ਪਹਿਲੇ ਭਾਈ ਨੰਦ ਲਾਲ ਦੇ ਤੁਲ ਇੱਕ ਹੋਰ ਫਕੀਰ ਸ਼ਮਸ ਤਬਰੇਜ਼ ਦਾ ਬੋਲ ਵੀ ਰੱਖਦੇ ਹਾਂ, ਕਿਉਂਕਿ ਸ਼ਮਸ ਤਬਰੇਜ਼ ਦੀਆਂ ਜਿਤਨੀਆਂ ਰੁਬਾਈਆਂ, ਗਜ਼ਲਾਂ, ਨਜ਼ਮਾਂ ਨੇ ਭਾਈ ਨੰਦ ਲਾਲ ਨੇ ਉਹਨਾਂ ਦੀ ਰਮਜ਼ ਨੂੰ ਖੋਲ੍ਹੇ। ਸ਼ਮਸ ਤਬਰੇਜ਼ ਕਹਿੰਦੇ ਨੇ, ਅਰ ਯਕ ਚਿਰਾਗ ਮਸਜਿਦ ਵ ਬੁਤਖਾਨਾ ਰੋਸ਼ਨ ਅਸਤ। ਮੈਂ ਇੱਕੋ ਹੀ ਦੀਵਾ ਮਸਜਿਦ ਦੇ ਚ ਅਤੇ ਮੰਦਰ ਦੇ ਚ ਜਲਦਾ ਹੋਇਆ ਦੇਖ ਰਿਹਾ, ਇੱਕੋ ਹੀ ਰੋਸ਼ਨੀ, ਇੱਕੋ ਹੀ ਦੇਵਾ। ਅਜ ਯਕ ਚਿਰਾਗ ਮਸਜਿਦ ਵ ਬੁਤਖਾਨਾ ਰੋਸ਼ਨ ਅਸਤ, ਦਰ ਹੈਰਤਮ ਕੇ ਦੁਸ਼ਮਨੇ ਕੁਫਰੋਂ ਦੀ ਚਿਰਾਸਤ। ਕਹਿੰਦਾ ਮੈਂ ਹੈਰਾਨ ਹਾਂ, ਇਹ ਕੁਫਰ ਤੇ ਦੀਨ ਦਾ ਝਗੜਾ ਕੀ ਹੈ? ਇਸ ਗੱਲ 'ਤੇ ਮੈਂ ਹੈਰਾਨ, ਕੌਣ ਕਾਫਰ ਹੈ ਅਤੇ ਕੌਣ ਦੀਨਦਾਰ ਹੈ? ਇਸ ਨੂੰ ਜਨਾਬ ਹਾਲੀ, ਇਹ ਵੀ ਇੱਕ ਮੁਸਲਿਮ ਸ਼ਾਇਰ ਹੋਇਆ, ਗੁਜ਼ਰ ਗਿਆ, ਉਰਦੂ ਵਿੱਚ ਕਹਿੰਦਾ, ਉਸ ਕੇ ਹੀ ਨੂਰ ਸੇ ਝੁੰਮ ਕੇ ਹੈ ਸਭ ਮੈਂ ਨੂਰ, ਸ਼ਮਾ ਹਰਮ ਹੋ ਜਾਂ ਦੀਆ ਸੋਮਨਾਥ ਦਾ। ਕਹਿੰਦਾ ਮੱਕੇ ਮਦੀਨੇ ਦਾ ਚਿਰਾਗ ਹੋਵੇ ਅਤੇ ਭਾਵੇਂ ਸੋਮਨਾਥ ਦੇ ਮੰਦਰ ਦਾ ਚਿਰਾਗ ਹੋਵੇ, ਕਹਿੰਦਾ ਰੋਸ਼ਨੀ ਤੇ ਦੋਹਾਂ 'ਚ ਇੱਕੋ ਹੀ ਹੈ, ਚਾਨਣਾ ਤੇ ਦੋਹਾਂ 'ਚ ਇੱਕੋ ਹੀ ਹੈ। ਬ੍ਰਹਮ ਦ੍ਰਿਸ਼ਟ ਬੰਦਾ ਸਮਦ੍ਰਿਸ਼ਟ ਹੋ ਜਾਂਦਾ, ਉਸ ਤੋਂ ਪਹਿਲੇ ਉਹਦੇ ਕੋਲ ਬ੍ਰਹਮ ਗਿਆਨ ਹੋਣਾ ਚਾਹੀਦਾ। ਬ੍ਰਹਮ ਗਿਆਨ ਦੀ ਪਹਿਚਾਣ ਦ੍ਰਿਸ਼ਟੀ ਬ੍ਰਹਮ ਬਣ ਗਈ ਹੈ, ਬ੍ਰਹਮ ਦੀਸ਼ ਹੈ, ਬ੍ਰਹਮ ਸਮਝ, ਉਹਦੀ ਸਮਦ੍ਰਿਸ਼ਟੀ ਹੋ ਜਾਂਦੀ ਹੈ। ਸਮਝ ਸਭ ਕੁਛ ਬਰਾਬਰ ਦਿਖਾਈ ਦਿੰਦਾ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਏਕ ਏਕ ਵਖਾਣੀ। ਇਸ ਨੂੰ ਹੁਣ ਬੜੇ ਵਿਸਥਾਰ ਨਾਲ, ਜਿੱਥੇ ਤੱਕ ਮੈਂ ਅੰਦਾਜ਼ਾ ਲਾਉਂਦਾ, ਬੜੀ ਲੰਬੀ ਬਾਣੀ ਹੈ ਜਿਹਨੂੰ ਅਸੀਂ ਅਕਾਲ ਉਸਤਤ ਕਹਿੰਦੇ ਹਾਂ। ਅਕਾਲ ਵਿੱਚ ਮੇਰੇ ਪਾਤਸ਼ਾਹ ਸਾਰੇ ਬ੍ਰਹਿਮੰਡ ਨੂੰ ਲਿਆਉਂਦੇ ਨੇ, ਸਾਰੇ ਬ੍ਰਹਿਮੰਡ, ਕੇਵਲ ਸਾਡੇ ਦੇਸ਼ ਵਾਸੀਆਂ ਨੇ ਇੰਨਾ ਹੀ ਜਾਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਸਨ, ਵਕਤ ਦੇ ਜ਼ਾਲਮਾਂ ਨਾਲ ਲੜੇ ਨੇ, ਬੜੇ ਬਹਾਦਰ ਸਨ, ਬੜੀ ਫੌਜ ਸ਼ਾਨੋ ਸ਼ੌਕਤ ਰੱਖਦੇ ਸਨ, ਸ਼ਾਨ ਔਰ ਸ਼ੌਕਤ ਵੀ ਇਸੇ ਵਾਸਤੇ ਧਿਆਨ ਨਾਲ ਸੁਣਨਾ। ਔਰੰਗਜ਼ੇਬ ਨੇ ਸਾਰੇ ਦੇਸ਼ ਦੇ ਵਿੱਚ ਹੁਕਮ ਫਿਰਵਾ ਦਿੱਤਾ ਸੀ ਡੰਡੋਰਾ, ਕੋਈ ਭਾਰਤ ਵਾਸੀ ਖਾਸ ਕਰਕੇ ਹਿੰਦੂ ਸਿਰ 'ਤੇ ਕਲਗੀ ਨਹੀਂ ਲਾ ਸਕਦਾ, ਘੋੜੇ ਦੀ ਅਸਵਾਰੀ ਨਹੀਂ ਕਰ ਸਕਦਾ, ਹੱਥ ਦੇ 'ਚ ਤਲਵਾਰ ਸ਼ਸਤਰ ਨਹੀਂ ਰੱਖ ਸਕਦਾ। ਮਨਾਹੀ ਕਰ ਦਿੱਤੀ ਸੀ। ਉਸ ਮਨਾਹੀ ਦੇ 'ਚ ਇਹ ਵੀ ਸੀ ਕਰ ਸਕਦਾ, ਝਟਕਾ ਸਾਰੇ ਰਾਜਪੂਤ ਕਰਦੇ ਸਨ, ਔਰ ਇਹ ਦੁਆਪਰ ਜਨਮੇਜੇ ਦੇ ਲੜਕੇ ਜੈ ਸਿੰਘ ਤੋਂ ਪ੍ਰਥਾ ਚਲੀ ਹੋਈ ਸੀ ਝਟਕੇ ਦੀ। ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਉਦਾਹਰਣ ਵੀ ਦਿੱਤਾ ਜੋ ਕੱਲ੍ਹ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ। ਵਾਂ ਤੇ ਹਰਿਓ ਵਾਂ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਜਾਟ ਲੀ। ਰੱਬ ਕੋਲ ਲਿਆ, ਰੱਬ ਦੇ ਅੱਗੋਂ ਰੱਖ ਦਿੱਤਾ, ਇਹ ਤੇ ਇੰਜ ਹੈ ਜਿਵੇਂ ਪਰੂਥਾ ਮਾਸ ਝਟਕਾ ਹੀ ਦੇਂਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੰਕਤੀ। ਇਹ ਸ਼ਬਦ ਬਹੁਤ ਪੁਰਾਣਾ ਹੈ, ਰਾਜਪੂਤਾਂ ਦੇ 'ਚ ਹੈ। ਰਾਜਪੂਤ ਅੱਜ ਵੀ ਝਟਕੇ ਤੋਂ ਬਿਨਾਂ ਦੂਜਾ ਮਾਸ ਗ੍ਰਹਿਣ ਨਹੀਂ ਕਰਦੇ, ਸ਼ਸਤਰ ਵੀ ਰੱਖਦੇ ਨੇ। ਔਰ ਜਿਹੜੇ ਸਹੀ ਮਹੀਨੇ ਦੇ ਰਾਜਪੂਤ ਨੇ, ਜਿਸ ਦਿਨ ਵਿਆਹ ਸ਼ਾਦੀ ਕਿਸੇ ਹੋਰ ਸ਼ਾਨ ਸ਼ੌਕਤ ਦੇ ਨਾਲ ਜਾਣਾ, ਕਲਗੀ ਵੀ ਲੈਂਦੇ। ਹੁਕਮ ਕਰ ਦਿੱਤਾ ਔਰੰਗਜ਼ੇਬ ਨੇ, ਕੋਈ ਕਲਗੀ ਨਹੀਂ ਲਾ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਹੱਥ ਦੇ ਸ਼ਸਤਰ ਨਹੀਂ ਰੱਖ ਸਕਦਾ, ਕੋਈ ਝਟਕਾ ਨਹੀਂ ਕਰ ਸਕਦਾ। ਅਨੰਦਪੁਰ ਸਾਹਿਬ ਤੋਂ ਐਲਾਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਮੈਂ ਸਭ ਕੁਛ ਕਰਾਂਗਾ। ਮੈਂ ਰੱਖਾਂਗਾ ਹੱਥ ਦੇ ਤਲਵਾਰ, ਮੈਂ ਰੱਖਾਂਗਾ ਸਿਰ 'ਤੇ ਕਲਗੀ, ਲੱਖਣ ਦੀ ਲੋੜ ਨਹੀਂ ਸੀ। ਸ਼ਾਇਦ ਔਰੰਗਜ਼ੇਬ ਮਨਾਹੀ ਨਾ ਕਰਦਾ ਅਤੇ ਨਾ ਹੀ ਰੱਖਦਾ, ਇਹ ਵੀ ਮੈਂ ਅਰਜ਼ ਕਰਦਾ। ਅਸੀਂ ਗੁਲਾਮ ਨਹੀਂ ਹਾਂ ਔਰ ਗੁਲਾਮ ਹੋ ਕੇ ਨਹੀਂ ਰਹਿਣਾ। ਜਦ ਕਿਸੇ ਦਿਨ ਇਮਾਨਦਾਰੀ ਨਾਲ ਇਤਿਹਾਸਕਾਰ ਨੇ ਇਸ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਲਿਖਿਆ, ਆਜ਼ਾਦੀ ਦੇ ਰਹਿਬਰ ਅਤੇ ਪ੍ਰਵਾਨੇ ਸਭ ਤੋਂ ਸ਼ਿਖਰ 'ਤੇ ਆਉਣਗੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਹ ਵੀ ਮੈਂ ਕਰਾਂ, ਅਜੇ ਤਾਂ ਇਸ ਦਾ ਜ਼ਿਕਰ ਵੀ ਨਹੀਂ, ਅਜੇ ਤਾਂ ਇਸ ਦੀ ਕੋਈ ਗੱਲ ਵੀ ਨਹੀਂ। ਲੋਕ ਗੱਲ ਸੁਣ ਨਹੀਂ ਸਕੇ, ਜਾਂ ਇੰਝ ਕਹਿ ਲਓ ਅਸੀਂ ਗੱਲ ਸੁਣਾ ਵੀ ਨਹੀਂ ਸਕੇ, ਗੱਲਾਂ ਦੋਵੇਂ ਪਾਸੇ ਦੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਨੇ, ਬਹਾਦਰ ਨੇ, ਠੀਕ ਸ਼ਾਨ ਔਰ ਸ਼ੌਕਤ ਨਾਲ ਰਹਿੰਦੇ ਨੇ, ਪਰ ਇਤਨਾ ਵੱਡਾ ਬ੍ਰਹਮ ਗਿਆਨ ਹੈ, ਇਤਨੀ ਮਹਾਨ ਬ੍ਰਹਮ ਦ੍ਰਿਸ਼ਟੀ ਹੈ ਕਿ ਦ੍ਰਿਸ਼ਟੀ ਸਮ ਹੋ ਗਈ ਹੈ, ਸਮ ਦ੍ਰਿਸ਼ਟੀ। ਇਤਿਹਾਸਕ ਸਬੂਤ ਤੇ ਇਹ ਹੈ, ਭਾਈ ਕਨੱਈਏ ਨੂੰ ਕਹਿ ਦਿੱਤਾ ਸੀ ਅਧੂਰਾ ਕੰਮ ਕਰਦਾ ਪਿਆ, ਸਿਰਫ ਪਾਣੀ ਪਿਲਾ ਰਿਹਾ, ਮਰਮ ਪੱਟੀ ਵੀ ਕਰਿਆ। ਸਮ ਦ੍ਰਿਸ਼ਟੀ, ਬ੍ਰਹਮ ਦ੍ਰਿਸ਼ਟੀ। ਹੁਣ ਉਹਨਾਂ ਦੇ ਬੋਲ ਸਮਝੋ, ਕਿਉਂਕਿ ਬ੍ਰਹਿਮੰਡ ਦੇ 'ਚ, ਖਾਸ ਕਰਕੇ ਇਸ ਧਰਤੀ ਦੇ 'ਚ ਔਰ ਧਰਤੀ ਦੇ 'ਚ ਮਨੁੱਖ ਇੱਕ ਤਾਂ ਹੈ ਨਹੀਂ, ਇੱਕ ਕਿੱਤਾ ਨਹੀਂ, ਇੱਕ ਜ਼ਾਤ ਨਹੀਂ, ਇੱਕ ਮਜ਼ਹਬ ਨਹੀਂ, ਇੱਕ ਰੰਗ ਨਹੀਂ, ਇੱਕ ਰੂਪ ਨਹੀਂ, ਇੱਕ ਭਾਸ਼ਾ ਨਹੀਂ, ਇੱਕ ਨੈਣ ਨਕਸ਼ ਨਹੀਂ, ਇੱਕ ਆਵਾਜ਼ ਨਹੀਂ, ਕੁਛ ਵੀ ਤਾਂ ਮੇਲ ਨਹੀਂ ਖਾਂਦਾ। ਪਰ ਹੁਣ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੁਛ ਬੋਲ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਕਹਿੰਦੇ ਨੇ, ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ, ਕਤਹੂੰ ਬਿਖਾਰੀ ਹੋਏ ਕੇ ਮਾਂਗਤ ਫਿਰਤ ਦੇਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਵੇਦ ਰੀਤ ਕਹੂੰ ਤਾਸਮ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ। ਮਹਾਰਾਜ ਕਹਿੰਦੇ ਨੇ ਮੈਂ ਕਿਧਰੇ ਦੇਖਦਾ ਪਿਆ, ਤੂੰ ਬੜਾ ਚੇਤਨ ਹੈ, ਬੜਾ ਚੇਤਨ ਹੈ, ਸਾਵਧਾਨ ਹੈ, ਹਰ ਪੱਖ ਦੇ ਤੂੰ ਚੇਤਨ ਹੈ, ਪਰ ਕਿਧਰੇ ਤੇ ਬਿਲਕੁਲ ਅਚੇਤ, ਅਚੇਤ, ਬਿਲਕੁਲ ਅਬੋਧ, ਬਿਲਕੁਲ ਅਚੇਤ। ਜਾਂ ਇੰਝ ਕਹਿ ਲਓ, ਇੱਕ ਮਾਸੂਮ ਬੱਚੇ ਦੇ ਰੂਪ ਦੇ ਤੂੰ ਬਿਲਕੁਲ ਅਚੇਤ ਹੈ, ਇੱਕ ਪਰਮ ਸੰਤ ਦੇ ਰੂਪ ਦੇ ਤੂੰ ਪੂਰਨ ਚੇਤਨ ਹੈ, ਪੂਰਨ ਚੇਤਨ। ਬੱਚਾ ਤੇ ਅਚੇਤ ਹੈ, ਫਿਰ ਪਸ਼ੂ ਅਚੇਤ ਨੇ, ਫਿਰ ਬਨਸਪਤੀ ਅਚੇਤ ਹੈ, ਫਿਰ ਪੱਥਰ ਤੇ ਬਿਲਕੁਲ ਅਚੇਤ ਨੇ। ਕਤੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਿਧਰੇ ਤੂੰ ਪੂਰਨ ਸੁਚੇਤ ਹੋ ਕੇ ਆਪਣੀ ਚੇਤਨਾ ਵਿੱਚ ਬੜਾ ਸੁਹੱਪਣ ਲਿਆਂਦਾ। ਚਾਰ ਦੇ ਅਰਥ ਨੇ ਖੂਬਸੂਰਤ, ਸੁਹੱਪਣ। ਗਾਵੇ ਕੋ ਗੁਣ ਵਡਿਆਈਆ ਚਾਰ, ਕੋਈ ਗਾਉਂਦਾ ਹੈ ਤੇਰੀਆਂ ਸੁੰਦਰ ਸੁੰਦਰ ਵਡਿਆਈਆਂ, ਤੇਰੇ ਸੁੰਦਰ ਸੁੰਦਰ ਗੁਣਾਂ ਨੂੰ, ਚਾਰ ਸੁੰਦਰ, ਚਾਰ ਖੂਬਸੂਰਤ। ਕਿਧਰੇ ਤੂੰ ਆਪਣੀ ਚੇਤਨਾ ਨੂੰ ਬੜਾ ਖੂਬਸੂਰਤ ਬਣਾਇਆ ਹੈ, ਕਤੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤੋਂ ਅਚਿੰਤ ਹੋਏ ਕੇ ਸੋਵਤ ਅਚੇਤ, ਕਿਧਰੇ ਤੂੰ ਬਿਲਕੁਲ ਅਚੇਤ। ਅਚੇਤ ਹੋਣੇ 'ਚ ਤੂੰ ਮਸਤ ਹੈ, ਬੱਚਾ ਅਚੇਤਪਣੇ ਦੇ 'ਚ ਮਸਤ ਹੈ, ਪਰ ਡਰੱਗਜ਼ ਲੈਣ ਵਾਲਾ, ਅਫੀਮ, ਭੰਗ, ਚਰਸ, ਗਾਂਜਾ, ਸੁਲਫਾ ਖਾਣ ਵਾਲਾ ਅਚੇਤ ਪਿਆ, ਵਿਸੇ 'ਚ ਹੀ ਮਸਤ, ਅਚੇਤ, ਬਿਲਕੁਲ ਸੁੱਤਾ ਹੋਇਆ। ਕਤੋਂ ਬਿਖਾਰੀ ਹੋਏ ਕੇ ਮੰਗਤ ਫਿਰਤ ਬੀਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ, ਦੇਖਦਾ ਪ੍ਰਭੂ ਕਿਧਰੇ ਤੂੰ ਬੜਾ ਦੀਨਹੀਨ ਹੈ। ਹੁਣ ਸਾਰੀ ਅਕਾਲ ਉਸਤਤ ਹੈ, ਅਕਾਲ ਦੀ ਗੱਲ, ਤੂੰ ਬਿਖਾਰੀ ਵੀ ਤੇ ਅਕਾਲ ਦੇ ਚ, ਕੋਈ ਅਕਾਲ ਤੋਂ ਬਾਹਰ ਹੈ। ਕਿਧਰੇ ਤੂੰ ਬਿਖਾਰੀ ਹੈ, ਮੰਗਤਾ, ਮੰਗਦਾ, ਪਰ ਕਮਾਲ ਹੈ, ਕਿਧਰੇ ਤੂੰ ਮਹਾਦਾਨੀ ਹੈ, ਦੇ ਰਹੇ, ਦੇ ਰਹੇ, ਦੇ ਰਹੇ, ਕਿਧਰੇ ਮੰਗ ਰਹੇ ਹੈ, ਕਿਧਰੇ ਦੇ ਰਹੇ ਹੈ। ਇਹਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੰਝ ਬਿਆਨ ਕਰਦੇ ਨੇ, ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਮਿਲੋ, ਕਮਾਲ ਦੇ ਨੇ ਤੇਰੇ ਚੋਜ, ਕਿਧਰੇ ਤੂੰ ਬਿਖਾਰੀ ਬਣਿਆ ਹੋਇਆ, ਕਿਧਰੇ ਤੂੰ ਦਾਤਾ ਬਣਿਆ ਹੋਇਆ। ਕਤੋਂ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੇਨ ਛਿਤ ਲੇ ਤੋ, ਕਿਧਰੇ ਸ਼ਹਿਨ ਸ਼ਾਹਾਂ ਨੂੰ, ਹੁਕਮਰਾਨਾਂ ਨੂੰ ਬੜਾ ਧਨ ਦੇਣਾ, ਬੜੀ ਪ੍ਰਤਿਸ਼ਠਾ ਦੇਣਾ, ਉੱਚੀ ਗੱਦੀ ਦੇਣਾ, ਕਿਧਰੇ ਖੋ ਲੈਣਾ, ਖੋ ਲੈਣਾ। ਇਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਪ੍ਰਮਾਨ ਕਰਦੇ ਨੇ, ਛਿਨ ਮੇ ਰੰਗ ਰਾਵ ਕੋ ਕਰਈ, ਰਾਵ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੇ, ਯੇ ਤਾਂ ਕੋ ਵਿਵਹਾਰੇ। ਰੱਬ ਦਾ ਕੋਈ ਵਿਵਹਾਰ ਵੀ ਹੋਵੇਗਾ, ਧੰਦਾ ਵੀ ਹੋਵੇਗਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਹੈਗਾ, ਖਾਲੀਆਂ ਨੂੰ ਭਰ ਛੱਡਦਾ, ਭਰਿਆਂ ਨੂੰ ਖਾਲੀ ਕਰ ਜਾਂਦਾ, ਫਿਰ ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ, ਜਮਿਆ ਮਰਨ ਕਰ ਦਿੰਦਾ, ਮਰਿਆ ਫਿਰ ਜਨਮ ਕਰ ਦਿੰਦਾ, ਭਰਿਆ ਖਾਲੀ ਕਰ ਦਿੰਦਾ, ਖਾਲੀ ਨੂੰ ਭਰ ਦਿੰਦਾ। ਰੀਤੇ ਭਰੇ ਭਰੇ ਸਖ ਨਾਵੇ, ਯੇ ਤਾਂ ਕੋ ਵਿਵਹਾਰੇ। ਗੁਰੂ ਤੇਗ ਬਹਾਦਰ ਸਾਹਿਬ, ਇਹ ਉਹਦਾ ਵਿਵਹਾਰ, ਇਹ ਉਹਦਾ ਖੇਡ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗਲੇ ਦੂਸਰੇ ਛੰਦ ਦੇ ਵਿੱਚ ਇੰਜ ਬਿਆਨ ਕਰਦੇ ਹਨ, कहूँ जच्छ गंधर्व, उरग कहूँ विद्याधर, कहूँ भय किन्नर, पिसाच कहूँ प्रेत। किधरे तू चोटी दा संगीतकार है, देवतियां दी सभा दे गायन करन वाला, अनाहद नाद दी धुन भी ते परमात्मा तो भी आउंदी है, जो संगीतमई है, उहदे च कई साजां दी आवाज आउंदी है। जिन्हां जिन्हां ने पकड़िया वो कहिंदे ने घट तो घट पंज साजां दी आवाज विच आउंदी है, उस अनाहद नाद विच। ते पंज साजां नूं इंज कहिंदे ने तत्, वित, घण, नाद, सुगत। जो तंती साजा तो आवाज पैदा होती है, सितार है, दिलरुबा है, सारंगी है, एक तारा है, वीणा है, बहुत सारे तंती साज। चमड़े दे मड़े हुए साज, ढोलक है, मृदंग है, तबला है, मंजीर है, ढब है, इस तरह के होर बहुत सारे। फिर धातुआं नाल जो धातुआं टकरांदियां ने, पित्तल नाल पित्तल, लोहे नाल लोहा, घुंगरू, खड़ताला इत्यादि। फिर एक चौथी आवाज जो उस मिश्रित ब्रह्म ज्ञानियां नूं सुनाई दिती है, अनाहद नाद, और उन्हों भी दसना सी ओ की है। घड़े दे उत्ते जिहड़ी थाप दिती जांदी है, उहदे चों जिहड़ी आवाज़ निकलदी। संगीत आचारिया घड़े नूं भी वरत देंदे, इहनूं नाद शब्द करके कहिंदे ने। सुगर स्वास पहचान, शहनाई मुरली नरसिंगा, संख हारमोनियम, जो हवा दे नाल वजदे ने साज, पवन दे नाल वजदे ने साज। इस तरह दियां पंज आवाज़ां, कई तरह के तंती साजां की आवाज़, कई तरह के चमड़े के मड़े हुए साजां की आवाज़। अजकल जो मैं देखे ने संगीतकार, भाई साहब भाई नंद लाल की एक गज़ल की मैं व्याख्या कर रहा सी, चोटी दे संगीतकार उन्होंने उसका म्यूजिक दिता सी, और एक चोटी का गायक मुस्लिम से इस वक्त मैनू नाम नहीं आ, उसने गायन किए। ये टेप नदीम ते अर्जन ने कढ़ी सी, मैनू चंगी तरह याद है, बॉम्बे दे 10,000 टेपां लियांदियां सन स्टाल ते, उस वक्त बिक गईयां। बहुत वड्डा समागम सी, मुड़ के पता नहीं की होया, मैनू जिहड़ी टेप दित्ती सी, मेरे को एक रिकॉर्डिंग कंपनी दिल्ली दे उस सज्जन ने मंग ली, तो अज तक वापस ना आई। वो मैं खुद भी सुनना चाहता सी, क्योंकि एक ही दफा मैं सुने, उन्हें गाया बड़ा गजब का। उहदे च मैं देखिया चार चार तबले वाले बैठे, दो दो ढोलकां वाले बैठे, टब भी सी। मैं कहा इतने चमड़े दे साज, कितने तंती साजां वाले बैठे, बहुत सारे। हल्की जियां शहनाई वादन भी नाल सी, मुरली भी नाल सी, बड़ी प्यारी धुन उन्होंने बनाई सी। ते दास ने उन्हां दी व्याख्या कीती सी, ये 108 एक तरीके दे सलोक ने, धन गुरु गोबिंद सिंह जी महाराज दियां। नंद लाल ने 108 सिफतां गायन कीतियां ने, माला दे 108 मणके आउंदे ने। ते धन गुरु गोबिंद सिंह जी महाराज दियां उन्होंने सिफतां गायन कीतियां ने 108। इहनू कहिंदे ने माला भाई नंद लाल, उन्हां दी माला। वो इस तरह के बोल ने, हक हक अंदेश गुरु गोबिंद सिंह, बादशाह दरवेश गुरु गोबिंद सिंह, हक रा गंजूर गुरु गोबिंद सिंह, जुमला फैजे नूर गुरु गोबिंद सिंह। इस तरह की 108 मैं चार दिनों दे चे रिकॉर्ड कराइया सन, म्यूजिक उन्होंने दिता से, फिर मैं सिर्फ साजां की धुन ही सुन के मस्त हो गया। मैं हद हो गई, ऐसी आवाज, ऐसी लय बदता, इतने तबले इतने ढोलक मजाले लय तो निकलन, इतने तंती साज वजरे ने मजाले लय तो निकलन। शहनाई वज रही है, मुरली वज रही है, मजाले वो लय तो उखड़न। बड़ी तरतीब, बड़ी बंदिश, और वो धुन बड़ी प्यारी। जिन्होंने अनाहद नाद नु सुने हैं, वो कहिंदे सैकड़े तरह के तंती आवाजा की धुन, सैकड़े तरह के चमड़े के मड़े हुए साजा की धुन, सैकड़े तरह धाकुआं के टकराण की धुन, सैकड़े तरह की नाद धुन जो घड़े चो पैदा होंदी है, ते सैकड़े तरह के पमन तो जो पैदा होंदी है, शहनाई मुरली संख इत्यादि, वो साज गिने नहीं जा सकते। आवाज़ नू उन्होंने फिर पंज हिस्सों च वंडिया, तत्त वित्त गण नाद सुगत। ऐसी वो आवाज़ है। धन गुरु गोबिंद सिंह जी महाराज कहिंदे ने, हे प्रभु किधरे ते तू जछ गंधर्व ते किन्नर बनया होया, बड़ा चोटी का संगीतकार ते किन्नर, जो स्त्री भी नहीं ते पुरुष भी नहीं, उन्हूं किन्नर कहिंदे ने। जिहदे च पुरुष का मादा भी नहीं, जिहदे च स्त्री का मादा भी नहीं, जो स्त्री वाली किरिया भी नहीं कर सकता और जो पुरुष वाली किरिया भी नहीं कर सकता, उहदे संपन्न नहीं है, जो मर्द भी नहीं है ते स्त्री भी नहीं है, किन्नर। महाराज कहिंदे ने, किधरे तू किन्नर, वह भी तू, ये नहीं कि वह कोई होर है, वह भी तू। कहूँ जछ गंधर्व उरग कहूँ विद्याधर, कहूँ भय किन्नर पिसाच कहूँ प्रेत हो, और हे किधरे प्रभु भटकती होई रूह, ए पिसाच प्रेत ते भूत, ऐ भी तू, ऐ भी तू, जिन्हों जन्म नहीं मिले अजे तक, भटकता पिया। जिमें जमीन दे उत्ते मनुख चंगे ते माड़े ने, इन्हां भटकदियां होईयां रूहां दे च वी चंगे ते माड़े ने। मैं कई दफा अर्ज कीता है, चंगियां नूं देवता कहिंदे ने, देव केते देव दान मुन केते, माड़ियां नूं भूत प्रेत पिसाच कहिंदे। गुरु अर्जन देव जी महाराज का वाक, कई कोट भूत प्रेत सूकर मिर्गा, सुखमनी साहब। हे प्रभु ए भी तेरी लीला, ए भी तेरा रूप, ए भूत भी तू गुस्ताखी मां, ए प्रेत भी तू, ए पिसाच भी तू। कहूं जछ गंधर्व उरग कहूं विद्याधर, कहूँ भय किन्नर पिसाच कहूँ प्रेत हो, कहूँ होए के हिंदू वा गायत्री को गुपत जप्यो, कहूँ होए के तुरका पुकारे बांग देत हो। पर हे प्रभु किधरे तू ऐन निरोल शुद्ध हिंदू है, तू ही ये हिंदू भी कोई होर नहीं। गुफा विच बैठ के गायत्री दे मंत्रां दा जप पिया करना है, हिंदू बन के तू हिंदू है। किधरे तेनू हिंदू होना चंगा नहीं लग्या, पता नहीं कि फिर तू तुरक बन गए, तू हुण मस्जिद दे मुनारे ते बांग पिया दें, ए भी तू, ओ भी तू है, ए भी तू। ए मुनारे ते चढ़ा होया बांग दे रहा है, हे प्रभु ए भी तू। ये अकाल उस्तत परमात्मा की उस्तत पे कर दे गुरु गोबिंद सिंह जी। वो गुफा विच बैठ के जो गायत्री दे मंत्रां दा जप पिया करदा हिंदू बन के, ये भी तू। और मुसलमान बन के जो मस्जिद दे मुनारे दे चढ़ के बांग पिया देंदा है, ये प्रभु ये भी तू। कहूं होए के हिंदू आ गायत्री को गुपत जप्यो, कहूँ होए के तुरका पुकारे बांग दे तो, कहूँ को बकाब होए कुरान को पढ़त मत, कतहूँ कुरान को निदान जान ले तो। किधरे तू पुराणा का बड़ा ज्ञानी है, ते व्याख्या कविता विच करदा, ਬੜੀ ਸੋਹਣੀ ਕਵਿਤਾਵਾਂ ਬਣਾ ਲੈਂਦਾ, ਪੁਰਾਣਾਂ ਦੀ ਵਿਆਖਿਆ ਕਰਦੇ ਹਾਂ। ਪਰ ਹੇ ਪ੍ਰਭੂ, ਤੂੰ ਕਿਧਰੇ ਕੁਰਾਨ ਦਾ ਹਾਫਿਜ਼ ਹੈ, ਸਾਰੀ ਕੁਰਾਨ ਤੈਨੂੰ ਕੰਠ ਹੈ, ਅਰਥਾਂ ਦੇ ਸਮੇਂ ਹਾਫਿਜ਼ ਹੈ, ਹਿਫਜ਼ ਕੀਤਾ ਹੈ, ਤੈਨੂੰ ਸਾਰੀ ਕੁਰਾਨ ਕੰਠ ਹੈ ਔਰ ਤੈਨੂੰ ਅਰਥ ਬੋਧ ਵੀ ਆਉਂਦੇ। ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ, ਕਹੂੰ ਬੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ। ਪਾਤਸ਼ਾਹ ਇੱਥੇ ਹੀ ਨਹੀਂ ਸਮਾਪਤ ਕਰਦੇ, ਕਹਿੰਦੇ ਨੇ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ, ਜਿਨ੍ਹਾਂ ਦੇ ਦੀਵੇ ਜਲ ਗਏ ਨੇ ਦੇਵਤੇ, ਕਿਧਰੇ ਮੈਂ ਤੈਨੂੰ ਦੇਖਦਾ ਦੇਵਤਿਆਂ ਦੀ ਸਭਾ ਦੇ। ਬੜਾ ਗਿਆਨੀ, ਬੜਾ ਚਾਨਣਾ, ਬੜੀ ਸੂਝ, ਬੜੀ ਸਮਝ, ਪਰ ਮੈਂ ਫਿਰ ਕਿਧਰੇ ਦੇਖਦਾ ਕਹੂੰ ਦਾਨਵਾਨ ਕੋ। ਇੱਥੇ ਦਾਨਵਾਨ ਸ਼ਬਦ ਫਾਰਸੀ ਦਾ, ਦਾਨਾ ਦਾਨਵਾਂ, ਦਾਨਾ ਸਿਆਣਾ, ਦਾਨਵਾਨ ਤੋਂ ਮੁਰਾਦ ਦਾਨੀ ਨਹੀਂ। ਕਿਧਰੇ ਤੂੰ ਦੇਵਤਿਆਂ ਦੀ ਤਰ੍ਹਾਂ ਸਿਆਣਾ, ਦੇਵਤਿਆਂ ਦੀ ਤਰ੍ਹਾਂ ਰੋਸ਼ਨ ਦਿਮਾਗ, ਦੇਵਤਿਆਂ ਦੀ ਤਰ੍ਹਾਂ ਸੂਝ ਬੂਝ ਰੱਖਣ ਵਾਲਾ ਦਾਨਾ। ਬੜਾ ਹੰਕਾਰੀ, ਬੜਾ ਹੰਕਾਰ ਦੀ ਮਤ ਨਾਲ ਭਰਿਆ ਹੈ, ਮੈਂ ਬਹੁਤ ਜਾਣਦਾ, ਮੈਂ ਬਹੁਤ ਜਾਣਦਾ, ਮੈਨੂੰ ਬੜਾ ਇਲਮ ਹੈ, ਮੈਨੂੰ ਬੜਾ ਇਲਮ ਹੈ, ਮੈਂ ਦਾਨਾ ਹਾਂ, ਕੋਈ ਐਵੇਂ ਥੋੜ੍ਹੀ ਹਾਂ। ਇਸ ਤਰ੍ਹਾਂ ਗੁਮਾਨ ਭਰੀ ਮਤ ਮਤ ਹੈ ਤੇ ਦਾਨਵਾਨ, ਪਰ ਗੁਮਾਨ ਨਾਲ ਭਰਿਆ ਹੋਇਆ। ਇੰਝ ਕਹਿ ਲਓ 99% 99% ਦਾਨਵਾਨ ਦਾਨਾ ਗਿਆਨੀ ਗੁਸਤਾਖੀ ਮਾਫ ਹੰਕਾਰੀ ਹੁੰਦੇ। ਇਲਮ ਦਾ ਹੰਕਾਰ ਸਭ ਤੋਂ ਭੈੜਾ ਹੁੰਦਾ। ਇਸ ਵਾਸਤੇ ਪੜ੍ਹੇ ਲਿਖੇ ਬੰਦੇ ਦਾ, ਬਹੁਤ ਪੜ੍ਹੇ ਲਿਖੇ ਬੰਦੇ ਦਾ, ਬਹੁਤ ਗਿਆਨੀ ਦਾ ਕਈ ਦਫ਼ਾ ਆਸਤਿਕ ਹੋਣਾ ਔਖਾ ਹੋ ਜਾਂਦਾ। ਉਹਦਾ ਗਿਆਨ ਹੀ ਗੁਮਾਨ ਬਣ ਕੇ ਰਸਤੇ ਦੀ ਦੀਵਾਰ ਬਣ ਜਾਂਦਾ, ਉਹਦੀ ਸੂਝ ਬੂਝ ਹੀ ਹੰਕਾਰ ਬਣ ਕੇ ਨਿਰੰਕਾਰ ਦੇ ਮਾਰਗ ਦੀ ਦੀਵਾਰ ਬਣ ਜਾਂਦੀ। ਪਰ ਮਹਾਰਾਜ ਕਹਿੰਦੇ ਨੇ ਇਹ ਵੀ ਤੂੰ, ਗੱਲ ਖਤਮ, ਇਹ ਵੀ ਕਿਧਰੇ ਤੇ ਦੇਵਤਿਆਂ ਦੀ ਸਭਾ, ਸਿਆਣਿਆਂ ਦੀ ਸਭਾ, ਰੋਸ਼ਨ ਦਿਮਾਗ ਸਭਾ 'ਚ ਤੂੰ ਬੈਠਾ, ਗੁਮਾਨ ਨਹੀਂ ਹੈ, ਉਹਨਾਂ ਦੀ ਮਹਿਫਿਲ ਦੇ ਭਗਵਾਨ ਹੀ ਭਗਵਾਨ ਹੈ, ਤੂੰ ਹੀ ਤੂੰ ਹੈ, ਤੂੰ ਬੈਠਾ, ਉਹਨਾਂ ਦੀ ਸਿਆਣਪ ਦੇ 'ਚ ਤੂੰ ਬੈਠਾ, ਉਹਨਾਂ ਦੇ ਗਿਆਨ ਦੇ 'ਚ ਤੂੰ ਬੈਠਾ, ਉਹਨਾਂ ਦੀ ਰੋਸ਼ਨੀ ਦੇ 'ਚ ਤੂੰ ਬੈਠਾ। ਅਤੇ ਕਿਧਰੇ ਇੱਕ ਦੂਜਾ ਤਬਕਾ ਰੋਸ਼ਨੀ ਤਾਂ ਇਹ ਹੈ, ਉਹਨਾਂ ਕੋਲ ਚਾਨਣਾ ਤਾਂ ਇਹ ਹੈ, ਇਲਮ ਤਾਂ ਹੈ, ਪਰ ਜਿਵੇਂ ਦੀਵੇ ਨੂੰ ਕਿਸੇ ਲੋਹੇ ਦੇ ਭਾਂਡੇ ਨਾਲ ਢੱਕਦੇ ਹੀ ਹੈ, ਰੋਸ਼ਨੀ ਮਹਿਦੂਦ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਇਹਦੇ ਉੱਤੇ ਉਦਾਹਰਣ ਵੀ ਦਿੱਤਾ ਹੈ, ਭਾਂਜਨ ਕੇ ਜੈਸੇ ਕੋ ਦੀਪਕ ਕੇ ਦੁਰਾਏ ਰਾਖੇ, ਮੰਦਰ ਮੈਂ ਅਛਤ ਹੀ ਦੂਸਰੋ ਨਹਿ ਜਾਣੇ। ਜਲਦਾ ਹੋਇਆ ਦੀਵਾ ਭਾਵੇਂ ਜਿਹਨੇ ਜਲਾਇਆ, ਅਤੇ ਹੁਣ ਉਸ ਦੀਵੇ ਦੇ ਉੱਤੇ ਉਸਨੇ ਢੱਕਣ ਰੱਖ ਦਿੱਤਾ ਹੈ ਲੋਹੇ ਦਾ, ਦੀਵਾ ਤਾਂ ਜਲਦਾ ਪਿਆ, ਨਹੀਂ ਬੁਝਿਆ, ਪਰ ਚਾਨਣਾ ਮਹਿਦੂਦ ਹੋ ਗਿਆ, ਕਮਰੇ 'ਚ ਹਨੇਰਾ ਹੋ ਗਿਆ, ਕੁਛ ਵੀ ਨਹੀਂ ਦਿਖਾਈ ਦਿੰਦਾ, ਕੁਛ ਵੀ ਨਹੀਂ ਦਿਖਾਈ ਦਿੰਦਾ। ਦਾਨਵਾਨ ਗਿਆਨ ਦੀਵਾ ਤਾਂ ਜਲਦਾ ਪਿਆ, ਰੋਸ਼ਨ ਦਿਮਾਗ ਹੈ, ਪਰ ਹੰਕਾਰ ਦਾ ਭਾਂਡਾ ਉੱਪਰ ਪਾ ਦਿੱਤਾ ਹੈ, ਅੰਧੇਰਾ ਹੀ ਅੰਧੇਰਾ, ਅੰਧੇਰਾ। ਸ਼ਿਵ ਸਾਧੀ ਨੇ ਤਾਂ ਇੱਕ ਥਾਂ 'ਤੇ ਕਹਿ ਦਿੱਤਾ, ਅਗਿਆਨੀ ਤਾਂ ਅੰਧੇਰੇ 'ਚ ਹੁੰਦਾ ਹੈ, ਪਰ ਉਹਦੀ ਅੰਧੇਰੀ ਰਾਤ ਦੇ 'ਚ ਤਾਰੇ ਜ਼ਰੂਰ ਆਉਂਦੇ ਨੇ, ਪਰ ਗਿਆਨੀ ਤਾਂ ਅਮਾਵਸ ਦੀ ਰਾਤ ਹੈ, ਤਾਰੇ ਵੀ ਨਹੀਂ ਆਉਂਦੇ, ਬੱਦਲ ਵੀ ਹੁੰਦੇ ਨੇ ਔਰ ਮਾਵਸ ਦੀ ਰਾਤ ਵੀ ਆਉਂਦੀ ਹੈ, ਗੁਪ ਹਨੇਰਾ ਗਿਆਨੀ, ਕਿਉਂਕਿ ਗਿਆਨ ਦੇ ਨਾਲ ਗੁਮਾਨ ਹੁੰਦਾ ਹੀ ਆਉਂਦਾ। ਮੈਂ ਗਿਆਨੀ ਗੁਮਾਨੀ ਦੇਖੇ, ਬੜੇ ਭਿਅੰਕਰ ਦੇਖੇ। ਗਿਆਨਵਾਨ ਹੋਵੇ ਅਤੇ ਗੁਮਾਨ ਨਾਲ ਭਰਿਆ ਹੋਇਆ ਨਾ ਹੋਵੇ, ਐਸਾ ਕਦੀ ਕਦਾਈ ਹੁੰਦਾ, ਨਹੀਂ ਤਾਂ ਗਿਆਨ ਤੇ ਗੁਮਾਨ ਦੋਵੇਂ ਇਕੱਠੇ ਰਹਿੰਦੇ ਨੇ। ਕਲਗੀਧਰ ਪਿਤਾ ਨੇ ਸੋਹਣੀ ਜੋੜ ਜੋੜੀ ਹੈ। ਕਹੂੰ ਦੇਵਤਾਨ ਕਿਧਰੇ ਜਿਹੜੇ ਗਿਆਨਵਾਨ ਨੇ ਉਹਨਾਂ ਵਿੱਚ ਹੇ ਭਗਵਾਨ ਤੂੰ ਆਪ ਬੈਠਾ ਹੈ, ਤੂੰ ਆਪ ਬੈਠਾ, ਉਹਨਾਂ ਵਿੱਚ ਆਪ ਬਿਰਾਜਮਾਨ। ਪਰ ਹੇ ਭਗਵਾਨ ਕਿਧਰੇ ਤੂੰ ਨਹੀਂ ਹੈ, ਗੁਮਾਨ ਬੈਠਾ, ਤੂੰ ਨਹੀਂ ਬੈਠਾ, ਪਰ ਉਹ ਵੀ ਤੇਰਾ ਹੀ ਰੂਪ ਹੈ। ਕਹੂੰ ਦਾਨਵਾਨ ਕੋ ਗੁਮਾਨ ਮਤ ਦੇ, ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਿਪਾਏ ਛੇਂਦ ਲੇ। ਇੰਦਰਿਆਂ ਦੇ ਰਸ ਜਿਹਦੇ ਕੋਲ ਪੂਰੇ ਨੇ, ਜੋ ਵੇਖਣ ਨੂੰ ਚਾਹੀਦਾ ਹੈ, ਜੋ ਸੁਣਨ ਨੂੰ ਚਾਹੀਦਾ ਹੈਗਾ, ਜੋ ਖਾਣ ਨੂੰ ਚਾਹੀਦਾ ਹੈਗਾ, ਜੋ ਸਪਰਸ਼ ਕਰਨ ਨੂੰ ਚਾਹੀਦਾ ਹੈਗਾ, ਜੋ ਸੁੰਘਣ ਨੂੰ ਚਾਹੀਦਾ, ਭੰਡਾਰੇ ਭਰੇ ਪਏ ਨੇ ਇੰਦਰ। ਕਿਧਰੇ ਤੂੰ ਇੰਦਰ ਪਦਵੀ ਦੇ ਦਿੰਦਾ ਕਈਆਂ ਨੂੰ, ਇਤਨਾ ਧਨਵਾਨ ਬਣਾ ਦਿੰਦਾ, ਇਤਨਾ ਇੰਦਰਿਆਂ ਦਾ ਰਸੀ ਬਣਾ ਦਿੰਦਾ। ਕੁਦਰਤੀ ਗੱਲ ਹੈ, ਧਨ ਦੇ ਵਧਦਿਆਂ, ਪਦਾਰਥਾਂ ਦੇ ਵਧਦਿਆਂ ਮਨੁੱਖ ਇੰਦਰੀਆਂ ਦਾ ਰਸੀ ਹੋ ਹੀ ਜਾਂਦਾ। ਅਮੈਰੀਕਾ ਵਿੱਚ ਅੱਜ ਸਭ ਤੋਂ ਵੱਡੀ ਸਮੱਸਿਆ ਕੀ ਹੈ? ਬਹੁਤਾ ਖਾਣਾ। 60% ਲੋਕ ਉੱਥੇ ਸੀਮਾ ਤੋਂ ਜ਼ਿਆਦਾ ਭਾਰੀ ਹੈ। ਇੱਥੇ ਤਾਂ ਉਸ ਤਰ੍ਹਾਂ ਦਾ ਇੱਕ ਮਨੁੱਖ ਵੀ ਨਹੀਂ ਆਉਂਦਾ। ਚਾਰ ਚਾਰ ਪੰਜ ਪੰਜ ਬੰਦੇ ਇਕੱਠੇ ਕਰੀਏ, ਉਹ ਇੱਕ ਬਣੇ ਇੰਨੇ ਭਾਰੇ, ਉਹਦੇ ਨਾਲ ਭਿਅੰਕਰ ਰੋਗ ਜਨਮ ਲੈ ਰਹੇ ਨੇ। ਧਨ ਬਹੁਤ ਹੈ ਤਾਂ ਇੰਦਰੀਆਂ ਦਾ ਰਸ ਬੜਾ ਪ੍ਰਬਲ, ਪਰਿਵਾਰ ਟੁੱਟ ਗਏ ਨੇ, ਟੁੱਟ ਗਏ, ਪਸ਼ੂਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕੀਤੀ ਜਾ ਰਹੀ ਹੈ। ਰੋਜ਼ ਦੀਆਂ ਸ਼ਾਦੀਆਂ, ਰੋਜ਼ ਦੇ ਤਲਾਕ, ਪਸ਼ੂਆਂ ਵਾਲੀ ਜ਼ਿੰਦਗੀ, ਬਸ ਇੰਦਰੀਆਂ ਦਾ ਰਸ ਹੀ ਸਭ ਕੁਝ ਹੈ, ਬਾਕੀ ਕੁਛ ਵੀ ਨਹੀਂ। ਮਨੁੱਖਤਾ, ਇਨਸਾਨੀਅਤ ਸਭ ਛਿੱਕੇ ਤੇ ਡਣ। ਤੂੰ ਆਪਣੀ ਦ੍ਰਿਸ਼ਟੀ ਨਾਲ ਵਿਚਾਰ ਨੂੰ ਜੋੜਦਾ, ਤੂੰ ਆਪਣੇ ਬੋਲਣ ਨਾਲ ਵਿਚਾਰ ਨੂੰ ਜੋੜਦਾ, ਤੂੰ ਆਪਣੇ ਸੁਣਨ ਨਾਲ ਵਿਚਾਰ ਨੂੰ ਜੋੜਦਾ। ਕਿਧਰੇ ਬਿਲਕੁਲ ਅਵਿਚਾਰੀ ਔਰ ਪਰਨਾਰ ਦਾ ਮੁਖੀ ਬਣਿਆ ਹੋਇਆ, ਪਰਨਾਰ ਦਾ ਨਿਕੇਤ ਬਣਿਆ ਹੋਇਆ। ਵੇਖਣਾ ਹੀ ਨਹੀਂ ਨਿਜ ਹੈ ਕਿ ਪਰ ਹੈ, ਕਿ ਤੂੰ ਸੋਚਦਾ ਹੀ ਨਹੀਂ। ਸੰਸਾਰ ਵਿੱਚ ਦੁਰਾਚਾਰ ਤਾਂ ਬਹੁਤ ਹੈ, ਮਹਾਰਾਜ ਉਸਦਾ ਜ਼ਿਕਰ ਪਏ ਕਰਦੇ ਨੇ, ਔਰ ਸਮਦ੍ਰਿਸ਼ਟ ਅਤੇ ਬ੍ਰਹਮ ਦ੍ਰਿਸ਼ਟ ਮਹਾਰਾਜ ਇਸ ਦੇ 'ਚ ਵੀ ਉਸ ਨੂੰ ਲੈ ਲੈਂਦੇ ਨੇ। ਕਹੂੰ ਨਿਜ ਨਾਰ ਪਰ ਨਾਰ ਕਹਿ ਨਿਕੇਤ ਹੋ, ਕਹੂੰ ਬੇਦਰੀਤ ਕਹੂੰ ਤਾਂ ਸਿਉ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਸਤਿਗੁਰ ਅੱਗੇ ਕਹਿੰਦੇ ਨੇ, ਕਹੂੰ ਸ਼ਸਤਰਧਾਰੀ ਕਹੂੰ ਵਿਦਿਆ ਕਹਿ ਵਿਚਾਰੀ। ਕਿਧਰੇ ਤੂੰ ਹਰ ਮਸਲਾ ਸ਼ਸਤਰ ਨਾਲ ਹੱਲ ਕਰਨਾ ਚਾਹੁੰਦਾ, ਹਥਿਆਰ ਨਾਲ ਹੱਲ ਕਰਨਾ ਚਾਹੁੰਦਾ ਹੁੰਦਾ, ਕਿਧਰੇ ਤੂੰ ਹਰ ਗੱਲ ਗੱਲਬਾਤ ਨਾਲ ਹੱਲ ਕਰਨਾ ਚਾਹੁੰਦਾ, ਵਿਦਿਆ ਦੀ ਵਿਚਾਰ ਵਿਦਿਆ ਨੂੰ ਅੱਗੇ ਕਰਦਾ। ਕਿਧਰੇ ਤੂੰ ਸ਼ਸਤਰ ਨੂੰ ਅੱਗੇ ਕਰਦਾ, ਕਿਧਰੇ ਤੂੰ ਵਿਦਿਆ ਨੂੰ ਅੱਗੇ ਕਰਦਾ। ਕਹੂੰ ਸ਼ਸਤਰਧਾਰੀ ਕਹੂੰ ਵਿਦਿਆ ਕੇ ਵਿਚਾਰੀ, ਕਹੂੰ ਮਾਰਤ ਆਹਾਰੀ ਕਹੂੰ ਨਾਰ ਕੇ ਨਿਕੇਤ, ਕਹੂੰ ਦੇਵ ਬਾਣੀ ਕਹੂੰ ਸਾਰਦਾ ਭਵਾਨੀ, ਕਹੂੰ ਮੰਗਲਾ ਮਿਰਣਾਨੀ ਕਹੂੰ ਸਿਆਮ ਕਹੂੰ ਸੇਤ। ਕਿਧਰੇ ਤੇਰੇ ਬੋਲਾਂ ਵਿੱਚ ਦਿਵੇ ਸ਼ਕਤੀ ਟਪਕਦੀ ਹੈ, ਕਿਧਰੇ ਤੇਰੇ ਬੋਲਾਂ ਵਿੱਚ ਚਾਨਣ ਹੀ ਚਾਨਣ ਹੈ, ਕਿਧਰੇ ਤੇਰੇ ਬੋਲਾਂ 'ਚ ਅੰਧੇਰਾ ਹੀ ਅੰਧੇਰਾ ਅੰਧੇਰਾ ਹੀ। ਕਿਸੇ ਨੂੰ ਗਾਲ ਕੱਢੀਏ ਅਤੇ ਅਗਲੇ ਨੂੰ ਚੋਟ ਪਹੁੰਚਦੀ ਹੈ, ਅੰਧੇਰੇ ਹੀ ਅਤੇ ਠੋਕਰਾਂ ਆਉਂਦੀਆਂ। ਕਈਆਂ ਦੇ ਬੋਲ ਹੀ ਅੰਧੇਰੇ ਵਰਗੇ ਨੇ, ਅਗਲੇ ਨੂੰ ਚੋਟ ਕਰ ਜਾਂਦੇ। ਪਰ ਕਿਧਰੇ ਹੇ ਪ੍ਰਭੂ ਤੇਰੇ ਬੋਲ ਦੇਵਤਿਆਂ ਵਰਗੇ, ਬੜਾ ਪ੍ਰਕਾਸ਼ ਬੜਾ ਚਾਨਣ ਉਹਨਾਂ ਵਿੱਚ। ਪਰ ਕਿਧਰੇ ਤੂੰ ਇਸਤਰੀਆਂ ਦੀ ਸਾਧਾਰਨ ਇਸਤਰੀ ਨਹੀਂ ਹੈ, ਸੁਰਸਵਤੀ ਹੈ, ਮਹਾਨ ਦੇਵੀ ਹੈ। ਕਿਧਰੇ ਦਿਵੇ ਸ਼ਕਤੀ ਹੈ ਤੇਰੇ ਕੋਲ, ਬੜੀ ਵਿੱਦਿਆ ਹੈ ਤੇਰੇ ਕੋਲ, ਤੂੰ ਆਮ ਇਸਤਰੀ ਨਹੀਂ ਹੈ, ਤੂੰ ਆਮ ਔਰਤ ਨਹੀਂ ਹੈ, ਸਾਰਦਾ ਹੈ, ਸੁਰਸਤੀ। ਕਹੂੰ ਧਰਮ ਧਾਮੀ ਕਹੂੰ ਸਰਬ ਠੌਰ ਗਾਮੀ, ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ, ਕਹੂੰ ਵੇਦ ਰੀਤ, ਕਹੂੰ ਤਾਂਸਮ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ। ਕਿਧਰੇ ਤੂੰ ਤੀਰਥਾਂ ਦੇ ਉੱਤੇ ਜਾ ਰਿਹਾ, ਧਰਮ ਧਾਮੇ ਧਰਮ ਅਸਥਾਨਾਂ ਦੀ ਤਰਫ ਵੱਜ ਰਿਹਾ, ਦੌੜ ਰਿਹਾ। ਕਿਧਰੇ ਤੂੰ ਰਾਮ ਦੇ ਮੰਦਰਾਂ ਦੀ ਤਰਫ ਦੌੜ ਰਿਹਾ ਗੁਸਤਾਖੀ ਵਾਪ, ਕਿਧਰੇ ਤੂੰ ਕਾਮ ਦੇ ਮੰਦਰਾਂ ਦੀ ਤਰਫ ਦੌੜ, ਕਿਧਰੇ ਜਤੀ ਬਣਿਆ ਹੋਇਆ, ਕਿਧਰੇ ਮਹਾਕਾਮੀ ਬਣਿਆ। ਗੁਰੂ ਗੋਬਿੰਦ ਸਿੰਘ, ਕਹੂੰ ਵੇਦ ਰੀਤ, ਕਹੂੰ ਤਾਂਸਮ ਵਿਪਰੀਤ, ਬ੍ਰਹਮ ਦ੍ਰਿਸ਼ਟੀ 'ਚ ਇਹੀ ਕੁਛ ਹੋ ਜਾਂਦਾ। ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਅੱਗੇ ਛੇਤੀ ਛੇਤੀ, ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ। ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਯੋਗ ਸਾਧੀ, ਕਹੂੰ ਸਾਧਨਾ ਕਰਤ ਹੋ। ਇਹ ਪ੍ਰਭੂ, ਮੈਂ ਤੈਨੂੰ ਦੇਖਦਾ ਜਟਾ ਜੂਟ ਕਿਧਰੇ, ਬੜੀਆਂ ਸੋਹਣੀਆਂ ਜਟਾਵਾਂ, ਬੜਾ ਸੋਹਣਾ ਜੂੜਾ ਤੇਰਾ, ਜਟਾਧਾਰੀ ਜੋਗੀ ਹੈ ਤੂੰ ਹੀ ਹੈ। ਕਿਸ ਨਾਲ ਨਫ਼ਰਤ ਕਰੋਗੇ ਜਦ ਸਭ ਤੂੰ ਹੀ ਹੈ, ਕਿਸ ਨਾਲ ਘਿਰਨਾ ਕਰੋਗੇ ਜਦ ਸਭ ਤੂੰ ਹੀ ਹੈ। ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ ਸੰਨਿਆਸੀ, ਕਹੂੰ ਯੋਗ ਸਾਧਨਾ, ਕਹੂੰ ਸਾਧਨਾ ਕਰਤ, ਕਹੂੰ ਕਾਨ ਪਾਰੇ, ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ ਹੋ। ਕਿਧਰੇ ਤੂੰ ਜੈਨੀ ਸਾਧੂ ਹੈ, ਬੈਠਦਾ ਵੀ ਹੈ ਤੇ ਜਗ੍ਹਾ ਸਾਫ਼ ਕਰਕੇ, ਫੂਕ ਮਾਰ ਕੇ, ਕੋਈ ਕੀੜਾ ਮਕੌੜਾ ਥੱਲੇ ਨਾ। ਚੱਲਦਾ ਵੀ ਹੈ ਤੇ ਇੱਕ ਕਦਮ ਜ਼ਮੀਨ 'ਤੇ ਪਹਿਲੇ ਦੇਖ ਲੈਣਾ, ਕਿਧਰੇ ਕੀੜੀ ਮੇਰੇ ਪੈਰਾਂ ਥੱਲੇ ਨਾ। ਇੰਨਾ ਸੰਭਲ ਕੇ ਚੱਲਦਾ ਪਿਆ, ਇਤਨਾ ਸੰਭਲ ਕੇ ਬੈਠਦਾ ਪਿਆ। ਕਿਧਰੇ ਤੂੰ ਜੋਗੀ ਹੈ, ਜਟਾਧਾਰੀ ਹੈ ਅਤੇ ਕੰਨ ਪਾਟਾ ਹੈ। ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਯੋਗ ਸਾਧੀ, ਕਹੂੰ ਸਾਧਨਾ ਕਰਤ ਹੋ, ਕਹੂੰ ਕਾਨ ਫਾਰੇ, ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ ਹੋ। ਕਤਹੂੰ ਸਿਪਾਹੀ ਹੋ ਕੇ ਸਾਧਤ ਸਿਲਾਹਨ ਕੋ, ਕਹੂੰ ਛਤਰੀ ਹੋਏ ਕੇ ਅਰਮਾਰਤ ਮਰਤ ਹੋ। ਕਿਧਰੇ ਤੂੰ ਬੜਾ ਸੂਰਬੀਰ ਹੈ, ਛਤਰੀ ਹੈ, ਜੜ ਬੁੱਧ ਨੇ ਜੋ ਪੱਥਰ ਜੈਸੇ ਦਿਲ ਦਿਮਾਗ ਰੱਖਦੇ ਨੇ, ਸਖਤ ਨੇ, ਤੂੰ ਆਪਣੀ ਸ਼ਕਤੀ ਨਾਲ ਉਹਨਾਂ ਨੂੰ ਤੋੜ ਦਿੰਦਾ, ਟੁਕੜੇ ਟੁਕੜੇ ਕਰ ਦਿੰਦਾ, ਮਾਰਦਾ ਅਤੇ ਕਿਧਰੇ ਮਰਦਾ, ਕਿਧਰੇ ਸ਼ਹੀਦ ਹੁੰਦਾ, ਕਿਧਰੇ ਅਗਲਿਆਂ ਨੂੰ ਟਿਕਾਣੇ ਲਾਉਂਦਾ। ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ, ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਹੋ। ਕਿਧਰੇ ਸੰਸਾਰ ਦੇ ਪਦਾਰਥਾਂ ਦਾ ਲੋਭ, ਜਿਨ੍ਹਾਂ ਦੇ ਮਨ ਦੇ ਉੱਤੇ ਬੜਾ ਭਾਰੀ ਭਾਰ ਹੈ, ਤੂੰ ਗਿਆਨੀ ਬਣ ਕੇ ਸੰਤ ਬਣ ਕੇ ਲੋਕਾਂ ਦੇ ਦਿਲ ਦਿਮਾਗ ਦਾ ਇਹ ਭਾਰ ਉਤਾਰਦਾ ਹੈ। ਕਿਧਰੇ ਆਯਾਸ਼ ਬਦਮਾਸ਼ ਬਣ ਕੇ ਅਤੇ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਲੈਕਚਰ ਅਤੇ ਗੱਲਾਂ ਕਰਕੇ ਤੂੰ ਇਹ ਸਾਰੇ ਖਿਆਲ ਉਹਨਾਂ ਦੇ ਅੰਦਰ ਪਾਉਂਦਾ। ਇਸ ਢੰਗ ਦੀਆਂ ਕਿਤਾਬਾਂ ਵੀ, ਲਿਟਰੇਚਰ ਵੀ ਹੈ, ਜਾਂ ਇੰਝ ਕਹਿ ਲਓ ਸਾਰੀ ਦੁਨੀਆ ਦੇ ਬਾਜ਼ਾਰ ਵਿੱਚ ਇਤਨਾ ਰਾਮ ਦਾ ਲਿਟਰੇਚਰ ਨਹੀਂ ਮਿਲੇਗਾ ਜਿਤਨਾ ਕਾਮ ਦਾ ਮਿਲੇਗਾ। ਸਾਰੀਆਂ ਫਿਲਮਾਂ ਵਿੱਚ ਧਰਮ ਦੀ ਗੱਲ ਇਤਨੀ ਨਹੀਂ ਹੋਵੇਗੀ ਜਿਤਨੀ ਕੁਕਰਮ ਦੀ ਗੱਲ। ਅਤੇ ਪੰਜਾਬ ਦੇ ਗਾਇਕ ਅਤੇ ਸਿਵਾਏ ਨਿਰਾ ਨੰਗਾ ਅਤੇ ਗੰਦਾ ਗੀਤ ਤੋਂ ਇਲਾਵਾ ਹੋਰ ਕੋਈ ਚੰਗੀ ਗੱਲ ਕਰਨਾ ਜਾਣਦੇ ਹੀ ਨਹੀਂ। ਮਾਫ਼ੀ ਮੈਂ ਉਹਨਾਂ ਕੋਲ ਪਹਿਲੇ ਮੰਗ ਲਾਂ। ਸਾਰਾ ਪੰਜਾਬ ਦਾ ਮਾਹੌਲ ਦੂਸ਼ਿਤ ਪੈ ਕਰ ਦੇਣਾ। ਮੁਖਤਸਰ ਮੈਂ ਅਰਜ਼ ਕਰਾਂ, ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ, ਕਹੂੰ ਭਾਵ ਭੂਤਨ ਕੀ ਭਾਵਨਾ ਬਰਤ ਹੋ। ਕਹੂੰ ਵੇਦ ਰੀਤ, ਕਹੂੰ ਤਾਂਸਮ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਸਤਿਗੁਰਦੇਵ ਜੀ ਮਹਾਰਾਜ ਸਿਰਫ ਇੱਥੇ ਤੱਕ ਹੀ ਨਹੀਂ ਹੋ, ਕਹੂੰ ਅਕਲੰਕ, ਕਹੂੰ ਮਾਰਤ ਮਯੰਕ, ਕਹੂੰ ਪੂਰਨ ਪ੍ਰਿਅੰਕ, ਕਹੂੰ ਸੁਧਤਾ ਕੀ ਸਾਰ, ਕਹੂੰ ਦੇਵ ਧਰਮ, ਕਹੂੰ ਸਾਧਨਾ ਕੇ ਹਰਮ, ਕਹੂੰ ਕੁਤਸਤ ਕੁਕਰਮ, ਕਹੂੰ ਧਰਮ ਕੇ ਪ੍ਰਕਾਰ ਹੋ। ਕਿਧਰੇ ਤੇਰਾ ਇੱਕ ਕਰਮ ਵੀ ਠੀਕ ਨਹੀਂ, ਸਭ ਕੁਕਰਮ। ਕਿਧਰੇ ਤੇਰੇ ਸਾਰੇ ਕਰਮਾਂ ਦੇ ਉੱਤੇ ਧਰਮ ਦੀ ਮੋਹਰ ਲੱਗੀ ਹੋਈ ਹੈ, ਤੇਰਾ ਹਰ ਕਰਮ ਧਾਰਮਿਕ। ਕਹੂੰ ਕੁਤਸਤ ਕੁਕਰਮ, ਕਹੂੰ ਧਰਮ ਕੇ ਪ੍ਰਕਾਰ ਹੋ। ਕਹੂੰ ਪੌਣ ਹਾਰੀ, ਕਹੂੰ ਵਿਦਿਆ ਕੇ ਵਿਚਾਰੀ, ਕਹੂੰ ਜੋਗੀ ਜਤੀ ਬ੍ਰਹਮਚਾਰੀ, ਨਰ ਕਹੂੰ ਨਾਰ। ਮਹਾਰਾਜ ਦੀ ਬਿਰਤੀ ਫਿਰ ਇੰਝ ਕਹਿ ਲਓ ਦੁਆਪੁਰ ਦੇ ਚਲੀ ਗਈ। ਕਹਿੰਦੇ ਨੇ ਕਹੂੰ ਗੀਤ ਕੇ ਗਵਈਆ, कहूँ बेन के बजैया, कहूँ नृत्य के नचैया, कहूँ नर को आकार हो, किधरे सुंदर पुरुष दा रूप तू धारण कीता होया। मुरली बजा रहे, गौवा चरा रहे, गोधन चरा रहे, बड़े सुंदर सुंदर गीत गा रहे हैं मुरली बजा के और नृत्य करके। कहूँ गीत के गवैया, कहूँ बेन के बजैया, कहूँ नृत्य के नचैया, कहूँ नर को आकार हो, कहूँ वेद बानी, कहूँ कोक की कहानी, कहूँ राजा कहूँ रानी, कहूँ नार के प्रकार, किधरे तेरे बोलां दिच विद्या ही विद्या वेद बानी है, किधरे तेरे बोलां दिच अविद्या कोक की कहानी। सिर्फ दुनियावी रस, सिर्फ विपचार दियां गल्लां ने, दुराचार दियां गल्लां ने। मैं हुणे ही अर्ज कीती है, धर्म ग्रंथ भी ने और दुनिया दे कुकर्म ग्रंथ भी ने। बड़ा गंदा लिटरेचर जितना बिक रहा है उतने धार्मिक ग्रंथ धार्मिक पोथियां नहीं बिक दियां। ट्रेन दे सफर करदे होया देख लेना लोकी की पढ़ते पैने, रामायण पे पढ़ते, गीता पे पढ़ते, या किसी सिख के हाथ च कोई सुंदर गुटका हुंदा है, सारियां दे हाथ च फिल्मी किताबां हुंदियां जिनसियात नाल भरियां कहानियां नावल हुंदे। और की हुंदा, यही कुछ हुंदा, यही कुछ मैं प्लेन देख देखे, बसा च देखे, यही ट्रेन दे। साहित्य जितना बिकता पै दूसरा नहीं। महाराज कहते मैं किधरे देखदा बाणी बोल देवत्या देने, किधरे ते निरी कोक की कहानी काम सूत्र है, काम दिया गल्ला ने। कहूं बेद बाणी, कहूं कोक की कहानी, कहूँ राजा कहूँ रानी, कहूँ नार के प्रकार हो, कहूँ बेन के बजैया, कहूँ धेन के चरैया, कहूँ लाखन लवैया, कहूँ सुंदर कुमार। बड़ा सुंदर स्वरूप है पर चुरांदा तो मक्खन ही है, माखन चोर श्री कृष्ण दा नाम पै गए। जसोदा थोड़ा देंदी सी मक्खन, क्योंकि जसोदा असली मां नहीं सी, असली मां ते देव की सी, पर कंस मार ना देवे तो जसोदा दी गोद च पाया गया तू पाल, ये शो ही ना हो, पता ही ना चले कि देव की दा पुत्र है, वासुदेव दा पुत्र नहीं, तो कंस ने मार देना सी, वो पहले छिया नू मार चुकिया सी। जसोदा पाल दे पई है पर मक्खन खाण दा शौक बड़ा श्री कृष्ण नू छोटी उम्र दे, जिन्ना कढ के रखना जसोदा ने सारा ही हड़प जाना। फिर उच्चा रखन लग पै ते तीन चार मुंडियां नू एक दूजे दे खड़ा ही करके फिर कृष्ण जी उपर चढ़ के मक्खन उत्थों भी लै लेंदे सन। तो इन्हां दा नाम अनेकां नामां विच माखन चोर भी पै गए। गुरु गोबिंद सिंह भी कहिंदे ने किधरे तू मक्खन दा ही रसे है, मक्खन खाना है, ये तेनों बड़ा स्वादी लगता है। कहूँ लाखन लवैया, कहूँ सुंदर कुमार हो, शुद्धता की शान हो, के संतन के प्राण हो, के दाता महादान हो, निर्दोखी निरंकार, किधे तू आकार तो रहते हैं तेरा कोई आकार नहीं। संतां दा सहायक है मददगार है, भगतां दा सहायक है मददगार है। अगे भी कुछ सतगुरु कहने समा इजाजत नहीं पै देता पर सरवन कर लो, निर्जुरो निरूप हो, जोड़ नहीं है तेरे नाल, ऐसा नहीं कि तू जुड़ के बने हुए, कई इटा जोड़ के मकान बनता है, कई लकड़ा जोड़ के दरवाजा बनता है फर्नीचर बनता है, तू निर्जुर है। ऐ नहीं कि कई चीजा कई शक्तियां जोड़ के तेनों बनाया गया हो, इस तरह नहीं, इस तरह नहीं है। साडा जो शरीर है ना, ये पांच तत्तां नू जोड़ के प्रभु ने बनाया, एक तत्त नहीं है, कईयां नू इकट्ठा करके बनाया। तू इस तरह का नहीं, तू निर्जुर है, निर्जोड़ है। ये नहीं कि वह जोड़िया गया होवे, वह जोड़िया गया होवे, सारी चीज़ां इकट्ठियां कीतियां गईं तो फिर तू बनिया होवे, नहीं, इस तरह नहीं। निर्जुर निरूप हो, स्वादी भोजन बनता है तो मिर्चा भी पाने, हल्दी भी पाने, लून भी पाने, होर तरह तरह के मसाले पाने, साग पाने, सब्जी ਕਈ ਚੀਜ਼ਾਂ ਜੋੜਦੇ ਹਾਂ ਤਾਂ ਸਬਜ਼ੀ ਬਣਦੀ ਹੈ, ਕਈ ਚੀਜ਼ਾਂ ਜੋੜਦੇ ਹਾਂ ਤਾਂ ਦਾਲ ਬਣਦੀ ਹੈ। ਇਸ ਤਰ੍ਹਾਂ ਤੂੰ ਨਹੀਂ ਹੈ, ਤੂੰ ਮਹਾਂਰਸ ਹੈ ਪਰ ਨਿਰਜੁਰ ਹੈ, ਤੂੰ ਮਹਾਂਸ਼ਕਤੀ ਹੈ ਪਰ ਨਿਰਜੁਰ ਹੈ, ਤੂੰ ਮਹਾਰੂਪ ਹੈ ਪਰ ਨਿਰਜੁਰ ਹੈ। ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਿਵਈਆ ਰੋਗ, ਸੋਗ ਕੇ ਮਿਟਈਆ ਕਿਦੋ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੇ ਅਵਿਕਾਰ ਹੋ, ਕਿ ਸਿੱਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸਾਨ ਹੋ, ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੋ ਸੋਲ ਹੋ ਕਿ ਮਿੱਤਰਨ ਕੇ ਪ੍ਰਾਣ ਹੋ। ਕਿਤਨੇ ਇਤਨਾ ਤੂੰ ਸੁੰਦਰ ਹੈ, ਇਤਨਾ ਸੁੰਦਰ ਹੈ, ਤੇਰਾ ਸੋਹਣਾ ਹੋਣਾ ਇਤਨਾ ਜਾਲ ਬਣ ਜਾਂਦਾ, ਕਈ ਫਸ ਜਾਂਦੇ ਨੇ ਤੇਰਾ ਸੁਪਨ ਵੇਖ ਕੇ, ਜੋਬਨ ਕੇ ਜਾਲ। ਪਰ ਕਿਧਰੇ ਤੂੰ ਬੜਾ ਭਿਅੰਕਰ ਹੈ, ਕਾਲ ਹੋ ਕੇ ਕਾਲ, ਨਿਰੀ ਮੌਤ ਹੈ ਜਿਹੜਾ ਤੇਰੇ ਵਿੱਚ ਫਸਿਆ ਤੇ ਗਿਆ। ਕਿਧਰੇ ਇਤਨਾ ਸੁੰਦਰ, ਇਤਨਾ ਸੁੰਦਰ ਜਿਹੜਾ ਆਇਆ ਤੇ ਤੇਰੇ ਸੁਪਨੇ 'ਚ ਫਸ ਗਿਆ। ਕਿਧਰੇ ਇਤਨਾ ਭਿਅੰਕਰ, ਇਤਨਾ ਭਿਅੰਕਰ ਜਿਹੜਾ ਗ੍ਰਿਫ ਦੇ 'ਚ ਆਇਆ ਤੇ ਖਤਮ। ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੋ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ, ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਬਿਖਾਦ, ਕਹੂੰ ਨਾਦ ਕੋ ਨਾਦ ਕਹੂੰ ਪੂਰਨ ਭਗਤ। ਕਿਧਰੇ ਵਿਦਿਆ ਦਾ ਬਿਖਾਦ ਹੈ ਤੇ ਵਿਦਵਾਨ, ਪਰ ਇਹ ਨਾਲ ਬਹਿਸ ਕਰ, ਉਹਦੇ ਨਾਲ ਬਹਿਸ ਕਰ, ਉਹਨੂੰ ਪਿੱਛੇ ਸੁੱਟ, ਉਹਨੂੰ ਵਿੱਚ ਸਾਰੀ ਵਿਦਿਆ ਬਹਿਸ ਮੁਬਾਸੇ 'ਚ ਗਵਾਉਣ, ਇਹਦੇ ਨਾਲ ਚਰਚਾ, ਉਹਦੇ ਨਾਲ ਵਾਦ, ਉਹਦੇ ਨਾਲ ਵਿਵਾਦ, ਵਿਵਾਦ ਹੀ ਕਰਨਾ। ਕਈਆਂ ਨੂੰ ਵਿਦਿਆ ਹਜ਼ਮ ਨਹੀਂ ਆਉਂਦੀ, ਜਿਵੇਂ ਕਈਆਂ ਨੂੰ ਭੋਜਨ ਹਜ਼ਮ ਨਹੀਂ ਆਉਂਦਾ ਅਤੇ ਉਲਟੀਆਂ ਕਰਨ ਲੱਗ ਪੈਂਦੇ ਨੇ, ਕਈਆਂ ਨੂੰ ਗਿਆਨ ਅਤੇ ਵਿਦਿਆ ਵੀ ਹਜ਼ਮ ਨਹੀਂ ਆਉਂਦੀ, ਉਲਟੀਆਂ ਕਰਨ ਲੱਗ ਪੈਂਦੇ। ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਬਿਖਾਦ, ਕਹੂੰ ਨਾਦ ਕੋ ਨਾਦ ਕਹੂੰ ਪੂਰਨ ਭਗਤ ਹੋ, ਕਹੂੰ ਬੇਦ ਰੀਤ ਕਹੂੰ ਵਿਦਿਆ ਕੀ ਪ੍ਰਤੀਤ, ਕਹੂੰ ਨੀਤ ਉਹ ਅਨੀਤ ਕਹੂੰ ਜਵਾਲਾ ਸੀ ਜਗਤ ਹੋ, ਪੂਰਨ ਪ੍ਰਤਾਪ ਕਹੂੰ ਇਕਾਂਤੀ ਕੋ ਜਾਪ ਕਹੂੰ, ਤਾਪ ਕੋ ਅਤਾਪ ਕਹੂੰ ਜੋਗ ਤੇ ਦਿਗਤ ਹੋ, ਕਹੂੰ ਬਰ ਦੇਤ ਕਹੂੰ ਛਲ ਸਿਉ ਛਿਨਾਏ ਲੇਤ, ਸਰਬ ਕਾਲ ਸਰਬ ਠੌਰ ਏਕ ਸੇ ਲਗਤ। ਹਰ ਸਮੇਂ ਹਰ ਜਗ੍ਹਾ ਇਹ ਪ੍ਰਭੂ ਤੂੰ ਮੈਨੂੰ ਇੱਕ ਦਿਖਾਈ ਦੇ। ਇੱਕ ਹਜ਼ਾਰਾਂ ਰੂਪ ਬਿਆਨ ਕੀਤੇ ਨੇ ਇੱਥੇ ਕਲਯੁਗ ਦਾ, ਸਰਬ ਕਾਲ ਹਰ ਸਮੇਂ, ਇਹ ਨਹੀਂ ਕਿਸੇ ਵਕਤ ਮੈਨੂੰ ਤੂੰ ਇੱਕ ਦਿਖਾਈ ਦੇਂਦਾ ਅਤੇ ਕਿਸੇ ਵਕਤ ਨਹੀਂ। ਕਲਗੀਧਰ ਇਸ ਤਰ੍ਹਾਂ ਨਹੀਂ ਕਹਿੰਦੇ, ਸਰਬ ਕਾਲ ਸਰਬ ਠੌਰ ਏਕ ਸੇ ਲਗਤ, ਹਰ ਸਮੇਂ ਅਤੇ ਹਰ ਜਗ੍ਹਾ ਇਹ ਪ੍ਰਭੂ ਤੂੰ ਮੈਨੂੰ ਤਾਂ ਇੱਕ ਰੂਪ ਦਿਖਾਈ ਦੇ, ਇੱਕ। ਇਤਨੀ ਸਮਦ੍ਰਿਸ਼ਟੀ ਸਭ ਕੁਝ ਵਿੱਚ ਬੰਦ ਕਰ ਦਿੱਤਾ ਹੈ। ਸਮਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਆਉਂਦੀ ਹੈ, ਇਹ ਉਹਨਾਂ ਕੋਲ ਆਉਂਦੀ ਹੈ ਜਿਹਨਾਂ ਕੋਲ ਬ੍ਰਹਮ ਗਿਆਨ ਆਉਂਦਾ ਹੈ। ਕਲਗੀਧਰ ਪਿਤਾ ਇਤਨੇ ਸਮਦ੍ਰਿਸ਼ਟ ਭਾਈ ਕਨ੍ਹਈਆ ਨੂੰ ਡਾਂਟਦੇ ਹੋਏ ਕਹਿੰਦੇ ਨੇ, ਤੂੰ ਅਧੂਰਾ ਕੰਮ ਕੀਤਾ, ਨਿਰਾ ਪਾਣੀ ਪਿਲਾਉਂਦਾ, ਬਰਮ ਪੱਟੀ ਵੀ ਕਰਿਆ। ਸਪਸ਼ਟ ਰੂਪ, ਨਹਿ ਕੋ ਬਹਿਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਇ। ਸਮਦ੍ਰਿਸ਼ਟ ਬ੍ਰਹਮਦ੍ਰਿਸ਼ਟ ਸਰਬ ਕਾਲ, ਕਿਸੇ ਵਕਤ ਮਨੁੱਖ ਰਸ ਦੇ 'ਚ ਆਉਂਦਾ, ਬਾਣੀ ਦਾ ਕੋਈ ਸਵਾਦ ਆਇਆ ਹੁੰਦਾ, ਦਿਆਲੂ ਆਉਂਦਾ, ਇਹੀ ਦੁਕਾਨ 'ਤੇ ਬੈਠਦਾ ਫਿਰ ਕਠੋਰ ਹੋ ਜਾਂਦਾ, ਕਾਰ ਵਿਵਹਾਰ ਦੇ ਜਾਂਦਾ ਫਿਰ ਕਠੋਰ ਹੋ ਜਾ, ਹੁਣੇ ਕੋਮਲ ਸੀ ਹੁਣੇ ਕਠੋਰ ਹੋ ਗਿਆ। ਜਿਵੇਂ ਪਾਣੀ, ਭਗਤ ਕਬੀਰ ਨੇ ਪਹਿਲੇ ਤੇ ਕਿਹਾ ਪਾਣੀ ਜੈਸਾ ਹੋ ਜਾ, ਪਿਆਸ ਬੁਝਾਉਂਦਾ, ਨਿਰਮਲ ਕਰਦਾ, ਇਸ਼ਨਾਨ ਕਰੀਏ ਨਿਰਮਲ ਕਰਦਾ, ਇਸ ਵਾਸਤੇ ਜਲ ਜੈਸਾ ਬਣ ਜਾ, ਪਾਣੀ ਜੈਸਾ ਬਣ ਜਾ। ਖੇ ਹੋਈ ਤੋ ਕਿਆ ਬਿਆ ਜੋ ਉੱਡ ਉੱਡ ਲਾ ਗਏ ਅੰਗ, ਅਰਜਨ ਐਸਾ ਚਾਹੀਏ ਜੋ ਪਾਣੀ ਸਰਬੰਗ, ਪਾਣੀ ਦੀ ਤਰ੍ਹਾਂ ਬਣ ਜਾਈਏ। ਮੈਲੇ ਕੱਪੜੇ ਧੋ ਦਿੰਦਾ, ਮੈਲਾ ਬਦਨ ਧੋ ਦਿੰਦਾ, ਪਿਆਸ ਬੁਝਾ ਦਿੰਦਾ, ਸਵੇਰੇ ਦੇ ਵਕਤ ਇਸ਼ਨਾਨ ਕੀਤਾ ਸੀ, ਸਰੋਵਰ ਦੇ ਜਲ ਪੀਤਾ ਸੀ, ਚਲੇ ਗਏ ਕਿਸੇ ਦਰਖਤ ਥੱਲੇ ਬੈਠ ਕੇ ਸਾਧਨਾ ਕੀਤੀ ਹੈ, ਸ਼ਾਮ ਨੂੰ ਵਾਪਸ ਆ ਰਹੇ ਨੇ, ਦੁਪਹਿਰ ਦੀ ਗਰਮੀ ਧੁੱਪ ਕਰਕੇ ਸਰੋਵਰ ਦਾ ਪਾਣੀ ਗਰਮ ਹੋ ਗਿਆ ਸੀ, ਜਦ ਹੁਣ ਪੀਣ ਲੱਗੇ ਤਾਂ ਉਤਨਾ ਸਵਾਦੀ ਨੇ ਗਰਮ ਹੋ ਗਿਆ ਸੀ, ਕੜਕ ਦੀ ਧੁੱਪ। ਕਹਿੰਦੇ ਨੇ ਨਹੀਂ, ਪਾਣੀ ਹੁਆ ਤੋ ਕਿਆ ਭਇਆ ਜੋ ਸੀਰਾ ਤਾਤਾ ਹੋਏ, ਅਰਜਨ ਐਸਾ ਚਾਹੀਏ ਜੈਸਾ ਹਰੀ ਹੋਏ। ਇਹ ਹੁਣੇ ਸਵੇਰੇ ਤੇ ਠੰਡਾ ਸੀ, ਹੁਣ ਗਰਮ ਹੋ ਗਿਆ। ਕਈ ਸਤਸੰਗ ਦੇ ਚ ਇੰਜ ਬੈਠੇ ਹੁੰਦੇ ਨੇ ਬਿਲਕੁਲ ਦੇਵਤੇ ਠੰਡੇ, ਘਰ ਜਾ ਕੇ ਐਸਾ ਭੜਤੂ ਪਾ ਦਿੰਦੇ ਨਿਰੇ ਹੀ ਭੂਤ ਪ੍ਰੇਤ, ਗਰਮ ਹੋ ਗਏ। ਕਹਿੰਦੇ ਨਹੀਂ, ਇਹ ਪਾਣੀ ਜੈਸਾ ਵੀ ਨਹੀਂ, ਗਰਮ ਹੋ ਗਏ ਤੇ ਠੰਡੇ ਹੋ ਗਏ, ਠੰਡੇ ਹੋ ਗਏ ਤੇ ਗਰਮ ਹੋ ਗਏ, ਇੱਕ ਸੁਭਾਅ ਨਹੀਂ, ਇੱਕ ਜੈਸੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਰਬ ਕਾਲ ਹਰ ਸਮੇਂ, ਚਾਹੇ ਸਵੇਰੇ ਚ ਚਾਹੇ ਸ਼ਾਮ, ਕਿਸੇ ਵਕਤ ਵੀ ਔਰ ਹਰ ਜਗ੍ਹਾ, ਸਰਬ ਕਾਲ ਸਰਬ ਠੌਰ ਏਕ ਸੇ ਲਗਤ, ਹਰ ਸਮੇਂ ਹਰ ਜਗ੍ਹਾ ਤੂੰ ਮੈਨੂੰ ਇੱਕ ਜੈਸਾ ਦਿਖਾਈ ਦੇ, ਤੂੰ ਇੱਕ। ਬਹੁਤ ਸਾਰੇ ਪਾਤਸ਼ਾਹ ਦੇ ਇਸ ਤਰ੍ਹਾਂ ਦੇ ਵਾਕ ਨੇ, ਸ਼ਬਦ ਨੇ, ਮੈਨੂੰ ਸਮਾਂ ਇਜਾਜ਼ਤ ਨਹੀਂ ਪਿਆ ਦਿੰਦਾ, ਕਿਉਂਕਿ ਅੱਜ ਮੈਂ 5-10 ਮਿੰਟ ਲਈ ਉਹਨਾਂ ਸੱਜਣਾਂ ਨੂੰ ਵੀ ਖੜਾ ਕਰਨਾ, ਵਾਸੂ ਭਾਰਦਵਾਜ ਜਿਨ੍ਹਾਂ ਨੇ ਕੈਂਸਰ ਦੇ ਮਰੀਜ਼ ਸਨ ਨਾ, ਹੱਡੀਆਂ ਦਾ ਢਾਂਚਾ ਇੱਥੇ ਆਏ ਸਨ ਰੇਸ਼ਰ 'ਤੇ ਲੈ ਕੇ, ਇਹਨਾਂ ਨੂੰ ਲਿਆਂਦਾ ਗਿਆ ਸੀ ਐਂਬੂਲੈਂਸ ਦੇ 'ਚ, ਰੂਬਰੂ ਸਿਹਤ ਹੋ ਕੇ ਗਏ ਇੱਥੋਂ। ਮੈਨੂੰ ਫੋਨ ਕਰਦੇ ਰਹੇ, ਮੈਂ ਆ ਰਿਹਾ, ਮੈਂ ਕਿ ਠੀਕ, ਰਾਤ ਆ ਗਏ ਸਨ, ਠਹਿਰੇ ਨੇ ਉੱਥੋਂ ਹੀ ਫੋਨ 'ਤੇ, ਕਹਿਣ ਲੱਗੇ ਮੈਂ ਠਹਿਰਨਾ ਤੁਹਾਡੇ ਕੋਲ, ਮੈਂ ਕੋਈ ਨਹੀਂ ਜਗ੍ਹਾ ਬਣਾ ਦਿਆਂਗੇ ਕੋਲ ਠਹਿਰਨਾ। ਉਹ ਬੋਲਣਗੇ, ਮੈਂ ਸ਼ਬਦ ਦੇ ਅੱਖਰੀ ਅਰਥ ਕਰਦੇ ਹਾਂ, ਕਿਉਂਕਿ ਮੈਂ ਘੜੀ ਦੇਖਦਾ ਪਿਆ ਸੀ, ਵਰਨਾ ਕਲਗੀਧਰ ਪਾਤਸ਼ਾਹ ਦੇ ਬੋਲ, ਦਸਮ ਗ੍ਰੰਥ ਦੇ ਬੋਲ ਬੜੀ ਅਗੰਮੀ ਬੋਲ ਨੇ। ਇਹ ਰੂਪ ਅਸੀਂ ਜਗਤ ਦੇ ਸਾਹਮਣੇ ਰੱਖਿਆ, ਬੜੀ ਹੈ, ਮੈਂ ਸਮਝਦਾ ਅਣਗਹਿਲੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਸਰਬ ਕਾਲ ਸਰਬ ਠੌਰ ਏਕ ਸੇ ਲਗਤ, ਹਰ ਸਮੇਂ ਹਰ ਜਗ੍ਹਾ ਤੂੰ ਮੈਨੂੰ ਇੱਕ ਜੈਸਾ ਦਿਖਾਈ ਦੇਂਦਾ। ਭਾਈ ਸਾਹਿਬ ਭਾਈ ਨੰਦ ਲਾਲ ਦੇ ਬੋਲ ਤੋਂ ਮੈਂ ਇਸ ਸ਼ਬਦ ਦਾ ਸਾਰੰਸ਼ ਆਰੰਭ ਕੀਤਾ ਸੀ, ਬ੍ਰਾਹਮਣ ਮੁਸ਼ਤਾਕੇ ਬੁੱਤ। ਭਾਈ ਸਾਹਿਬ ਭਾਈ ਨੰਦ ਲਾਲ, ਬ੍ਰਾਹਮਣ ਹੇ ਭਗਵਾਨ ਤੇਰੇ ਦਰਸ਼ਨ ਕਰਨ ਲਈ ਜਾਂਦਾ ਮੰਦਰ ਵਿੱਚ, ਜ਼ਾਹਿਦ ਫਿਦਾਏ ਖਾਨਕਾ, ਜ਼ਾਹਿਦ ਜਾਂਦਾ ਮਸਜਿਦ ਵਿੱਚ, ਔਰ ਹਰ ਕੁਜਾ ਜਾ ਮੈਂ ਮੁਹੱਬਤ ਦੇ ਦਾਇਮ ਸਰਸ਼ਾਰਸ। ਭਾਈ ਸਾਹਿਬ ਕਹਿੰਦੇ ਮੈਂ ਤੇ ਜਿੱਧਰ ਦੇਖਦਾ ਹੇ ਪ੍ਰਭੂ ਤੇਰੇ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ, ਸਾਰਾ ਬ੍ਰਹਿਮੰਡ ਤੇਰਾ ਹੀ ਮੰਦਰ ਹੈ, ਸਾਰਾ ਬ੍ਰਹਿਮੰਡ ਤੇਰੀ ਮਸਜਿਦ ਹੈ, ਸਾਰਾ ਬ੍ਰਹਿਮੰਡ ਹਰੀ ਮੰਦਰ ਹੈ, ਸਾਰਾ ਬ੍ਰਹਿਮੰਡ ਤੇਰਾ ਹੀ ਅਸਥਾਨ ਹੈ। ਭਾਈ ਸਾਹਿਬ ਭਾਈ ਨੰਦ ਲਾਲ ਇਸ ਤਰ੍ਹਾਂ ਆਪਣੀ ਬਾਣੀ ਦੇ ਵਿੱਚ ਫਰਮਾਨ ਪਏ ਕਰਦੇ ਨੇ। ਅੱਜ ਦਾ ਇਹ ਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਦ੍ਰਿਸ਼ਟੀ ਦਾ ਜ਼ਿਕਰ ਪਏ ਕਰਦੇ ਨੇ, ਔਰ ਧਰਮ ਦੀ ਦੁਨੀਆ 'ਚ ਸ਼ਿਖਰ ਦੀ ਦ੍ਰਿਸ਼ਟੀ ਹੈ, ਸ਼ਿਖਰ ਦੀ ਅਵਸਥਾ ਹੈ, ਜਿਹਨੂੰ ਮੈਂ ਚੰਦ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਅਖਰੀ ਅਰਥਾਪ ਸਰਵਨ ਕਰੋ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਸਰੀ ਮਹੱਲਾ ਪੰਜਵਾਂ, ਜਹ ਜਹ ਪੀਖਾ ਤਹੇ ਹਾਜੂਰ, ਦੂਰ ਕਤਹੋ ਨਾ ਜਾਈ।
ਜਿਧਰ ਜਿਧਰ ਵੇਖਦਾ ਹੇ ਪ੍ਰਭੂ ਤੂੰ ਹਾਜ਼ਰ ਨਾਜ਼ਰ ਹੈ, ਜ਼ਾਹਰ ਜ਼ਹੂਰ ਹੈ, ਹਰ ਜਗ੍ਹਾ ਮੌਜੂਦ ਹੈ, ਆਪਣੇ ਤੋਂ ਮੈਂ ਦੂਰ ਤੈਨੂੰ ਵੇਖਦਾ ਨਹੀਂ, ਔਰ ਆਪਣੇ ਤੋਂ ਦੂਰ ਕਿਧਰੇ ਤੂੰ ਜਾ ਨਹੀਂ ਸਕਦਾ, ਕਿਉਂਕਿ ਤੂੰ ਵਿਆਪਕ ਹੈ, ਸਾਰੀ ਜਗ੍ਹਾ ਪੂਰਨ ਹੈ। ਹਾਂਜੀ,
ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ।
ਹੇ ਮੇਰੇ ਮਨ ਸਦਾ ਹਮੇਸ਼ਾ ਉਹਦੇ 'ਚ ਧਿਆਨ ਜੋੜ, ਜੋ ਸਾਰਿਆਂ ਵਿੱਚ ਰਮਿਆ ਹੋਇਆ ਤੇ ਵਿਆਪਕ ਹੈ। ਹਾਂਜੀ,
ਈਤ ਊਤ ਨਹੀਂ ਵਿਛੋੜਾ ਸੋ ਸੰਗੀ ਗਨੀਆ।
ਇਸ ਲੋਕ ਦੇ ਤੇ ਪਰਲੋਕ ਦੇ 'ਚ ਜੋ ਵਿਛੜਦਾ ਹੀ ਨਹੀਂ, ਨਾਲ ਹੀ ਰਹਿੰਦਾ, ਉਹਨੂੰ ਸੰਗੀ ਸਮਝੋ, ਉਹਨੂੰ ਸਾਥੀ ਸਮਝੋ, ਉਹਨੂੰ ਆਪਣਾ ਸਮਝੋ। ਹਾਂਜੀ,
ਬਿਨ ਸਜਾਏ ਜੋ ਨਿਮਖ ਮਹਾ ਸੋ ਅਲਪ ਸੁਖ ਭਨੀਆ,
ਜੋ ਇੱਕ ਛਿਨ ਦੇ ਚ ਨਾਸ ਹੋ ਜਾਂਦਾ ਹੈ, ਰਸ ਬੇਰਸ ਹੋ ਜਾਂਦਾ ਹੈ, ਸੁੱਖ ਦੁੱਖ ਹੋ ਜਾਂਦਾ ਹੈ, ਉਹਨੂੰ ਮਾਮੂਲੀ ਜਿਹਾ ਜੋ ਹੈ ਸੁੱਖ ਜਾਣ ਕੇ ਇੱਕ ਪਾਸੇ ਰੱਖੋ, ਇਸ ਪਰਮ ਸੁੱਖ ਦੇ ਚ ਧਿਆਨ ਜੋੜੋ। ਹਾਂਜੀ,
ਰਹਾਉ ਪ੍ਰਤ ਪਲ ਅਪਿਆਉ ਦੇ ਕਾਸ਼ ਊਨ ਨਾ ਹੋਈ।
ਸਾਰੇ ਜੀਵਾਂ ਨੂੰ ਜੋ ਰੋਜ਼ੀ ਦਿੰਦਾ ਹੈ, ਰਿਜ਼ਕ ਦਿੰਦਾ ਹੈ, ਪਾਲਣਾ ਕਰਦਾ ਹੈ, ਪ੍ਰਿਤ ਪਾਲਣਾ ਕਰਦਾ ਹੈ, ਦਿੰਦਿਆਂ ਦਿੰਦਿਆਂ ਉਹ ਥੱਕਦਾ ਨਹੀਂ, ਔਰ ਉਹਦੇ ਦੇਣ ਦੇ ਖਜ਼ਾਨਿਆਂ 'ਚ ਕੋਈ ਤੋਟ ਨਹੀਂ ਆਉਂਦੀ, ਕੁਛ ਊਣ ਨਹੀਂ ਆਉਂਦੀ, ਕੁਝ ਕਮੀ ਨਹੀਂ ਆਉਂਦੀ। ਹਾਂਜੀ,
ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ।
ਉਹ ਮੇਰਾ ਪ੍ਰਭੂ ਜੋ ਸਾਰਿਆਂ ਦੀ ਸਾਸ ਸਾਸ ਸੰਭਾਲ ਕਰਦਾ ਹੈ, ਦੇਖ ਰੇਖ ਕਰਦਾ ਹੈ, ਹਰ ਇੱਕ ਦੇ ਉੱਤੇ ਆਪਣੀ ਦ੍ਰਿਸ਼ਟੀ ਰੱਖਦਾ ਹੈ। ਹਾਂਜੀ,
ਅਛਲ ਆਛੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ।
ਜਿਹਨੂੰ ਛਲਿਆ ਨਹੀਂ ਜਾ ਸਕਦਾ, ਜਿਹਨੂੰ ਕੋਈ ਧੋਖਾ ਨਹੀਂ ਦੇ ਸਕਦਾ, ਪਤਾ ਹੀ ਧੋਖਾ ਨਹੀਂ ਦੇ ਸਕਦਾ। ਧੋਖਾ ਗੁਰੂ ਨੂੰ ਵੀ ਦੇਣ ਵਾਲੇ, ਪ੍ਰਭੂ ਨੂੰ ਦੇਣ ਵਾਲੇ ਮੌਜੂਦ ਹੁੰਦੇ ਨੇ। ਮਨੁੱਖ ਨੂੰ ਤੇ ਅਹਿਮੀਅਤ ਦੇ ਦਿੰਦੇ ਨੇ, ਪਰਮਾਤਮਾ ਨੂੰ ਨਹੀਂ। ਮਨੁੱਖ ਦੇਖਦਾ ਪਿਆ, ਰੱਬ ਕਿਹੜਾ ਦੇਖਦਾ ਪਿਆ, ਧੋਖਾ ਦੇਈਏ। ਮਹਾਰਾਜ ਕਹਿੰਦੇ ਨਹੀਂ, ਨਹੀਂ ਦੇ ਸਕਦਾ, ਅਛਲ ਹੈ, ਉਹਨੂੰ ਤੂੰ ਛਲ ਨਹੀਂ ਸਕਦਾ, ਉਹਦੇ 'ਚ ਤੂੰ ਛੇਦ ਵੀ ਨਹੀਂ ਕਰ ਸਕਦਾ, ਛੇਦਰ ਵੀ ਨਹੀਂ ਕਰ ਸਕਦਾ। ਔਰ ਅਪਾਰ ਹੈ, ਬੇਅੰਤ ਹੈ, ਅਨੰਤ ਹੈ, ਜਿਹਦਾ ਉਰਾਰ ਤੇ ਪਾਰ ਵੀ ਤੂੰ ਨਾਪ ਤੋਲ ਨਹੀਂ ਸਕਦਾ। ਹਾਂਜੀ,
ਜਪ ਜਪ ਕਰਹਿ ਆਨੰਦ ਜਾਨ ਆਚਰਜ ਆਨੂਪ।
ਉਹਦੇ ਸੇਵਕ ਇਸ ਤਰ੍ਹਾਂ ਜੋ ਅਪਾਰ, ਅਛਲ ਤੇ ਅਭੇਦ ਹੈ, ਉਹਦੇ ਨਾਮ ਦਾ ਜਪ ਜਪ ਕਰਕੇ, ਉਹਦੇ ਨਾਮ ਦਾ ਸਿਮਰਨ ਕਰਕੇ ਆਨੰਦ ਮਾਣਦੇ ਨੇ, ਰਸ ਮਾਣਦੇ ਨੇ, ਪਰਮ ਸ਼ਕਤੀ ਪ੍ਰਾਪਤ ਕਰ ਲੈਂਦੇ ਨੇ। ਹਾਂਜੀ,
ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਆਰਾਧਾ।
ਤਾਂ ਤੇ ਹੇ ਪ੍ਰਭੂ, ਮੈਨੂੰ ਵੀ ਉਹ ਮਤ ਦੇ ਕਿ ਮੈਂ ਤੇਰੇ ਵਿੱਚ ਧਿਆਨ ਜੋੜਾਂ, ਤੇਰੀ ਆਰਾਧਨਾ ਕਰਾਂ, ਤੇਰੇ ਨਾਲ ਜੁੜਾਂ। ਹਾਂਜੀ,
ਨਾਨਕ ਮੰਗੈ ਦਾਨ ਪ੍ਰਭ ਰੇਨ ਪ੍ਰਸਾਦਾ।
ਹੇ ਪ੍ਰਭੂ, ਮੇਰੀ ਝੋਲੀ 'ਚ ਉਹ ਦਾਨ ਪਾ ਜੋ ਤੇਰੇ ਨਾਲ ਜੁੜੇ ਹੋਏ ਸਾਧ ਜਨ ਨੇ, ਉਹਨਾਂ ਦੀ ਚਰਨ ਧੂੜ ਮੈਨੂੰ ਦੇ, ਉਹਨਾਂ ਦੀ ਚਰਨ ਧੂੜ ਮੈਨੂੰ ਮਸਤਕ 'ਤੇ ਲਾਉਣ 'ਤੇ ਦੇ। ਇਤਨੀ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੇ ਆ, ਕਿਉਂਕਿ ਸਮਾਂ ਕਾਫੀ ਹੋ ਗਿਆ। ਸਮਾਂ ਕਰਨੇ, ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।